그러지. 구루나나크 파드 팡카즈 파드 스마로 고래 아마르 श्री हर राय नमो कर जोरी नमो श्री हर कृष्ण मनाऊं बहोरी तेग बहादुर
परम कृपाला जी
परम
कृपाला
श्री गुरु गोविंद
सिंह बिसाला
करो तरा
तार पुन पुन सीसा जी
पुन पुन
सीसा
बंदो
बार बार जगदीसा
एकंकार सतगुरु तेह प्रसाद सच होए वाहे गुरु जी की फतेह
है
विघ्न विनाशन
सोए
वाहे गुरु जी की फतेह
है
विघ्न विनाशन सोए
दोहरा मिल तरुणी कीनी सब हुती जोन कुल रीत सहज सलोनी हेरी मूरत उर कर प्रीत
वाहिगुरु जी का खालसा
वाहिगुरु
जी की फतेह। परम सत्कारयोग सन्मानयोग गुरु का खास रूप गुरु खालसा सतसंगत पतत पावन भगत वछल कृपा निदान सतगुरु श्री गुरु ग्रंथ साहिब जी महाराज जी दे परम पवित्र चरण कमलों च संध्या वेले दे सजे हुए दवाना च एकत्र हो के आप जी ने सतगुरां दे पवित्र पावन बाणी दा शब्द कीर्तन सरवण कीता है और सतगुरु गुरु नानक साहिब जी महाराज सतगुरु नानक प्रगटिया मिट्टी धुंद जग चानण हुआ ज्यों कर सूरज निकलिया तारे छपे अंधेर पलोआ। सतगुरु गुरु नानक साहिब जी महाराज जी की पवित्र कथा सरवण करन लई महाराज सतगुरां दे पावन पवित्र चरणां च तत्पर हो के सावधान हो के जुड़ बैठे हो। सतगुरु गुरु नानक साहिब जी महाराज बटाले नगर अंदर पहुँचे हैं सतगुरां दी शादी दे उत्सव हो रहे ने रंग रंग दे नाना प्रकार दे कौतक वरत रहे हैं। जिस वेले बरात दा टुकाओ ਬਟਾਲੇ ਨਗਰ ਬਾਬਾ ਮੂਲ ਚੰਦ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਰਾਤਰੀ ਦਾ ਸਮਾਂ ਹੈ। ਆਤਿਸ਼ਬਾਜ਼ੀਆਂ ਕੀਤੀਆਂ ਗਈਆਂ, ਪੱਟ ਕਲਾਵਤ ਡੂਮ ਗੁਰੂ ਸਾਹਿਬ ਜੀ ਦਾ ਬੇਦੀਆਂ ਦਾ ਸੁਜਸ ਗਾਇਨ ਕਰ ਰਹੇ ਨੇ। ਲਾਵਾਂ ਲੈਣ ਦਾ ਸਮਾਂ ਅੰਮ੍ਰਿਤ ਵੇਲੇ ਦੇ ਸਮੇਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਮਰਿਆਦਾ ਅਨੁਸਾਰ ਜੋ ਗੁਰਮਤਿ ਹੈ ਲਾਵਾਂ ਲਈਆਂ ਹਨ, ਔਰ ਉਪਰੰਤ ਰਾਤ ਬਤੀਤ ਹੋਈ ਦਿਨ ਚੜ੍ਹਿਆ ਤੋ ਬਾਬਾ ਮੂਲ ਚੰਦ ਜੀ ਨੇ ਸੁਨੇਹਾ ਭੇਜਿਆ, ਭੋਜਨ ਤਿਆਰ ਹੈ। ਸਰਬੱਤ ਸੰਗਤ ਨੇ ਭੋਜਨ ਛਕਿਆ। ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਰਾਤ ਤੋਂ ਵੱਖਰਾ ਕਰਕੇ ਮਾਤਾ ਸੁਲੱਖਣੀ ਜੀ ਦੀਆਂ ਭੈਣਾਂ ਕੁਝ ਇਸਤਰੀਆਂ ਸਤਿਗੁਰੂ ਜੀ ਨੂੰ ਬਾਬਾ ਮੂਲ ਚੰਦ ਜੀ ਦੇ ਗ੍ਰਹਿ ਵਿਖੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ ਉੱਥੇ ਲੈ ਕੇ ਜਾ ਕੇ ਸਤਿਗੁਰਾਂ ਨੂੰ ਬਿਠਾਇਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਮਖੌਲ ਕਰਨ ਵਾਸਤੇ ਉਹ ਕੰਧ ਸੱਟਣਾ ਚਾਹੁੰਦੀਆਂ ਸਨ, ਪਰ ਮਹਾਰਾਜ ਜੀ ਦੀ ਕਲਾ ਵਰਤੀ ਬਚਨ ਕੀਤਾ ਇਹ ਕੰਧ ਚਾਰ ਯੁਗਾਂ ਤੱਕ ਨਹੀਂ ਢਹੇਗੀ। ਅੱਜ ਵੀ ਉਹ ਕੰਧ ਜਿਉਂ ਕਿ ਤਿਉਂ ਉੱਥੇ ਵਿਰਾਜਮਾਨ ਹੈ। ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ, ਹਾਸ ਵਿਲਾਸ ਹੋ ਰਹੇ ਨੇ। ਆਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਅੰਮ੍ਰਿਤ ਸਰੂਪ ਕਥਾ ਹੈ, ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਮਿਲ ਤਰੁਨੀ ਕੀਨੀ ਸਬੈ ਹੁਤੀ ਜੋਨ ਕੁਲ ਰੀਤ।
ਜਦੋਂ ਇਹ ਇਸਤਰੀਆਂ ਮਾਤਾ ਸੁਲੱਖਣੀ ਜੀ ਦੀਆਂ ਭੈਣਾਂ, ਰਸਤੇ 'ਚ ਲੱਗਣ ਵਾਲੀਆਂ ਭਰਜਾਈਆਂ ਆਦਿ ਲੈ ਕੇ ਗਈਆਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਨੂੰ ਵੇਖਦੀਆਂ ਹਨ। ਬੜਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ, ਵੇਖ ਵੇਖ ਕੇ ਆਪਣੇ ਆਪ ਹੀ ਮਨ ਹਰਿਆ ਜਾਂਦਾ ਹੈ। ਜੋ ਉਹਨਾਂ ਦੀ ਕੁੱਲ ਦੀ ਰੀਤ ਸੀ, ਆਪਣੀਆਂ ਕੁੱਲ ਦੀਆਂ ਸਮੱਗਰ ਰੀਤੀਆਂ ਇਹਨਾਂ ਇਸਤਰੀਆਂ ਨੇ ਪੂਰਨ ਕੀਤੀਆਂ ਹਨ।
ਸਹਿਜ ਸਲੋਨੀ ਹੇਰਈ ਮੂਰਤ ਔਰ ਕਰ ਪ੍ਰੀਤ।
ਮਹਾਰਾਜ ਜੀ ਦੀ ਜੋ ਬਹੁਤ ਹੀ ਸਹਿਜ ਵਾਲੀ ਸ਼ਾਂਤੀ ਵਾਲੀ ਮੂਰਤ ਹੈ, ਜਿਸ ਦੇ ਦਰਸ਼ਨ ਕਰਕੇ ਮਨ ਨੂੰ ਸਹਿਜ ਦੀ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ, ਐਸੀ ਸੋਹਣੀ ਸੁੰਦਰ ਮੂਰਤ ਨੂੰ ਬੜੇ ਪਿਆਰ ਨਾਲ ਬੜੇ ਚਾਓ ਨਾਲ ਮਨ ਦੀ ਪ੍ਰੀਤ ਨਾਲ ਵੇਖਦੀਆਂ ਨੇ।
ਸਵਈਆ ਕੋਮਲ ਬੋਲ ਅਮੋਲ ਪਾਨੇ ਜਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੋਈ ਬਚਨ ਬੋਲਦੇ ਹਨ ਤੇ ਬੜਾ ਕੀਮਤੀ ਬੋਲ ਬੋਲਦੇ ਹਨ। ਇਹ ਬੋਲ ਨਹੀਂ ਕਿ ਜਿਵੇਂ ਉਹ ਬਚਨ ਪੀਆਂ ਕਰਦੀਆਂ ਨੇ ਉਹਨਾਂ ਦੇ ਬਚਨਾਂ ਅਨੁਸਾਰ ਅੱਗੋਂ ਕੋਈ ਬਚਨ ਕਹਿੰਦੇ ਹੋਣ। ਮਹਾਰਾਜ ਜੀ ਦਾ ਇੱਕ ਇੱਕ ਬਚਨ ਬਹੁਤ ਹੀ ਕੀਮਤੀ ਦੁਰਲਭ ਹੈ, ਅਮੋਲਕ ਹੈ, ਬਹੁਤ ਹੀ ਕੋਮਲ ਤੇ ਮਿੱਠੇ ਬੋਲ ਸਤਿਗੁਰੂ ਜੀ ਬੋਲਦੇ ਨੇ।
ਫੂਲ ਚਰੇ ਸ਼੍ਰੀਆ ਮੂਲ ਸੋਹਾਏ।
ਕਹਿੰਦੇ ਮਾਨੋ ਬੋਲ ਨਹੀਂ ਰਹੇ, ਸਤਿਗੁਰਾਂ ਦੇ ਮੁਖਾਰ ਬਿੰਦ ਵਿੱਚੋਂ ਫੁੱਲ ਪੇ ਝਰਦੇ ਨੇ, ਇੱਕ ਇੱਕ ਪੁਸ਼ਪ ਪਿਆ ਝਰਦਾ ਹੈ, ਇੱਕ ਇੱਕ ਬੋਲ ਬੜੇ ਕੀਮਤੀ ਪੁਸ਼ਪ ਫੁੱਲ ਦੇ ਸਮਾਨ ਕਿ ਜਿਸ ਨੂੰ ਕੋਈ ਸਿੱਖ ਸੁਣੇ ਔਰ ਉਹਦੀ ਸ਼ਰੇ ਹੋ ਜਾਵੇ, ਉਸ ਦੀ ਮੁਕਤੀ ਹੋ ਜਾਵੇ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਵੇ।
ਪੰਕਜ ਨੈਣ ਮਾਇਆ ਮਨ ਐਨ।
ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਮਾਇਆ ਹੈ, ਕਿਰਪਾ ਭਰੀ ਹੋਈ ਹੈ, ਕਿਰਪਾ ਰਸ ਨਾਲ ਸਤਿਗੁਰਾਂ ਦਾ ਹਿਰਦਾ ਭਰਿਆ ਹੋਇਆ।
ਵਿਖੇ ਜਹਿ ਚੈਨ ਹਿਰਦੇ ਤੈਂ ਦਾਏ।
ਮਹਾਰਾਜ ਜੀ ਜਿਸ ਵੱਲ ਵੇਖਦੇ ਨੇ ਭਾਵੇਂ ਉਹਦਾ ਮਨ ਜਿੰਨਾ ਮਰਜ਼ੀ ਵਿਸ਼ੇ ਵਿਕਾਰਾਂ 'ਚ ਤੜਫਦਾ ਹੋਵੇ, ਤੜਫਦੇ ਹੋਏ ਮਨ ਨੂੰ ਚੈਨ ਮਿਲ ਜਾਂਦਾ ਜਦੋਂ ਸਤਿਗੁਰੂ ਜੀ ਇਸ ਵੱਲ ਤੱਕਦੇ ਹਨ। ਜਿੱਧਰ ਵੇਖਦੇ ਨੇ ਉਹਨਾਂ ਦੇ ਮਨਾਂ ਨੂੰ ਚੈਨ ਮਿਲ ਜਾਂਦਾ ਹੈ, ਉਹਨਾਂ ਦੇ ਮਨਾਂ ਨੂੰ ਸ਼ਾਂਤੀ ਅਤੇ ਧੀਰਜ ਪ੍ਰਾਪਤ ਹੋ ਜਾਂਦਾ ਹੈ।
ਸੁੰਦਰਤਾ ਸਭ ਮੰਦਰ ਸ਼੍ਰੀ ਮੁਖ,
ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ 'ਤੇ ਅੱਤ ਦੀ ਸੁੰਦਰਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਤ ਦੇ ਸੁੰਦਰ ਹਨ। ਸੁੰਦਰ ਸ਼ਬਦ ਤੋਂ ਅਧਿਕ ਪਿਆਰਾ ਕੋਈ ਹੋਰ ਸ਼ਬਦ ਹੀ ਨਹੀਂ ਹੈ ਉੱਚਾ ਕਿ ਹੋਰ ਵਰਤਿਆ ਜਾ ਸਕੇ। ਅਸਲ ਵਿੱਚ ਤਾਂ ਸਤਿਗੁਰਾਂ ਦਾ ਜੋ ਪਾਵਨ ਸਰੂਪ ਸੁੰਦਰਤਾ ਸਹਿਤ ਹੈ ਉਹ ਲਫਜ਼ਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਐਸਾ ਸੁੰਦਰ ਸਤਿਗੁਰੂ ਜੀ ਦਾ ਸੋਹਣਾ ਸਰੂਪ ਹੈ।
ਦੁੱਖ ਨਿਕੰਦਨ ਜਾਦਰ ਸਾਏ,
ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਦੋਸ਼ ਨਸ਼ਟ ਹੋ ਜਾਂਦੇ ਹਨ। ਜਿਨ੍ਹਾਂ ਦੇ ਦਰਸ਼ਨ ਪਰਸੀਏ ਅਤੇ ਜਨਮ ਮਰਨ ਜੇ ਵੱਡੇ ਵੱਡੇ ਦੁੱਖ ਵੀ ਕੱਟੇ ਜਾਂਦੇ ਨੇ। ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਜਿਹੜੇ ਦੁੱਖ ਪਏ ਹੋਏ ਨੇ ਸਾਡੇ ਪੱਲੇ, ਉਹ ਸਾਰੇ ਦੁੱਖ ਕੱਟੇ ਜਾਂਦੇ ਹਨ।
ਅੰਗਨ ਮੈਂ ਅੰਗ ਨਾ ਜੇ ਆਨੰਗ ਸੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਿਹੜੇ 'ਚ ਬੈਠੇ ਨੇ ਜਿੱਥੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ, ਲਾਗੇ ਸਤਿਗੁਰੂ ਜੀ ਬੈਠੇ ਸਨ। ਸਾਰੇ ਵਿਹੜੇ ਦੇ ਵਿੱਚ ਅਨੇਕਾਂ ਅੰਗਨ, ਅੰਗਨ ਨਾਮ ਵਿਹੜੇ ਦਾ ਹੈ, ਅੰਗਨਾ ਇਸਤਰੀਆਂ ਨੂੰ ਕਹਿੰਦੇ ਨੇ। ਭਾਈ ਸੰਤੋਖ ਸਿੰਘ ਜੀ ਦੀ ਕਾਵਿ ਸ਼ੈਲੀ ਅਨੂਠੀ ਹੈ, ਸ਼ਬਦ ਕੋਸ਼ ਬੜਾ ਵਿਸ਼ਾਲ ਹੈ। ਕਹਿੰਦੇ ਭਾਈ ਅੰਗਨ ਦੇ ਵਿੱਚ, ਵਿਹੜੇ ਦੇ ਵਿੱਚ ਅਨੇਕਾਂ ਅੰਗਨਾ ਇਸਤਰੀਆਂ ਬੈਠੀਆਂ ਜੋ ਬਹੁਤ ਸੁੰਦਰ ਸਰੂਪ ਨੇ।
ਸੰਗ ਤੇ ਆਗ ਕੈ ਡੇਰਨ ਆਏ,
ਮਹਾਰਾਜ ਜੀ ਕੁਝ ਸਮਾਂ ਉੱਥੇ ਬੈਠੇ ਰਹੇ। ਉਹਨਾਂ ਇਸਤਰੀਆਂ ਦੀ ਜੋ ਕੁੱਲ ਰੀਤ ਸੀ ਉਹਨਾਂ ਨੇ ਆਪਣੀ ਪੂਰਨ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਕੁਝ ਸਮਾਂ ਬੈਠਣ ਤੋਂ ਬਾਅਦ ਉੱਥੋਂ ਉੱਠ ਕੇ ਜਿੱਥੇ ਬਰਾਤ ਦਾ ਡੇਰਾ ਸੀ, ਮਹਾਰਾਜ ਜੀ ਦਾ ਆਸਣ ਸੀ, ਸਤਿਗੁਰੂ ਜੀ ਵਾਪਸ ਆਪਣੇ ਡੇਰੇ ਵਾਲੀ ਥਾਂ ਤੇ ਆਏ ਹਨ।
ਮਹਿੰਦੀ ਪਦ ਸੰਜੋਤ ਕੋਕ ਨੰਦਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਪਵਿੱਤਰ ਚਰਨ ਨੇ, ਲਾਲ ਸੁਰਖ, ਬਹੁਤ ਹੀ ਸੁੰਦਰ ਪਿਆਰੇ ਚਰਨ, ਮਹਾਰਾਜ ਜੀ ਆਪਣੇ ਸੋਹਣੇ ਚਰਨ ਜ਼ਮੀਨ ਤੇ ਸਹਿਜੇ ਸਹਿਜੇ ਰੱਖਦੇ ਨੇ।
ਮਕਰੰਦ ਆਨੰਦ ਉਦਾਰ ਬਸਾਈ,
ਮਹਾਰਾਜ ਜੀ ਦੇ ਮਕਰੰਦ ਵਾਂਗੂ ਉਦਾਰਤਾ ਬਸ ਰਹੀ ਹੈ। ਜਿਵੇਂ ਕਮਲ ਦੇ ਵਿੱਚ ਮਕਰੰਦ ਹੁੰਦਾ ਨਾ, ਇੱਦਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਭਾਰੀ ਉਦਾਰਤਾ ਬਸ ਰਹੀ ਹੈ। ਜਿਹੜਾ ਸਿੱਖ ਭੌਰਾ ਬਣ ਕੇ ਉਸ ਮਕਰੰਦ ਦਾ ਰਸ ਮਾਣ ਲਵੇ ਤਾਂ ਮਾਣ ਲਵੇ, ਚਰਨਾਂ ਨੂੰ ਸਪਰਸ਼ ਕਰਕੇ ਉਸ ਧੂੜੀ ਨੂੰ ਮਸਤਕ 'ਤੇ ਲਾ ਲਵੇ, ਉਹਨੂੰ ਪੂਰਨ ਰਸ ਦੀ, ਆਤਮ ਰਸ ਦੀ ਪ੍ਰਾਪਤੀ ਹੁੰਦੀ ਹੈ।
ਗਰ ਚੀਰ ਹੈ ਪੀਤ ਪੁਨੀਤ ਮਨੋ ਗੈ,
ਮਹਾਰਾਜ ਜੀ ਨੇ ਆਪਣੇ ਸਰੀਰ 'ਤੇ ਪੀਲੇ ਰੰਗ ਦੀ ਪੁਸ਼ਾਕ ਅੱਜ ਪਾਈ ਹੋਈ ਹੈ। ਪੀਲੇ ਰੰਗ ਦੇ ਸੁੰਦਰ ਬਸਤਰ ਨੇ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਰੀਰ 'ਤੇ ਧਾਰਨ ਕੀਤੇ ਹੋਏ ਨੇ। ਪੁਨੀਤ ਜੋ ਅਤ ਪਵਿੱਤਰ ਸਰੂਪ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਵੀ ਪਵਿੱਤਰਤਾ ਅਤੇ ਤਨ ਦੇ ਵਿੱਚ ਵੀ ਪਵਿੱਤਰਤਾ ਹੈ।
ਜਗਿਓ ਪਵੀਤ ਮਹਾ ਛਬ ਛਾਈ,
ਔਰ ਮੇਰੇ ਸਾਹਿਬ ਨੇ ਜਨੇਊ ਪਾਇਆ ਹੋਇਆ। ਜਨੇਊ ਕਿਹੜਾ? ਜਿਹੜਾ ਪੰਡਿਤ ਅਰਦਿਆਲ ਜੀ ਨੂੰ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਉਹ ਜਨੇਊ ਸੋਭਦਾ ਮਹਾਰਾਜ ਜੀ ਦੇ, ਧਾਗੇ ਦਾ ਸੂਤਰ ਦਾ ਨਹੀਂ। ਹਾਲਾਂਕਿ ਹੋਰ ਜਿਹੜੇ ਬੇਦੀ ਸਨ ਉਹਨਾਂ ਨੇ ਜਨੇਊ ਨਾ ਪਾਏ ਹੋਏ ਸਨ, ਪਰ ਜਿਹੜਾ ਜਨੇਊ ਸਤਿਗੁਰਾਂ ਦੇ ਤਨ ਦੇ ਉੱਤੇ ਹੈ, ਕਹਿੰਦੇ ਉਹ ਅਤ ਸੁੰਦਰ ਹੈ, ਪਵਿੱਤਰ ਜਨੇਊ, ਜਿਹਦੇ ਵਿੱਚ ਦਇਆ ਹੈ, ਸੰਤੋਖ ਹੈ, ਜਤ ਹੈ, ਸੱਤ ਹੈ, ਇਹੋ ਜਿਹਾ ਜਨੇਊ ਮੇਰੇ ਸਾਹਿਬ ਜੀ ਦੇ ਕੰਠ 'ਚ ਸੋਭਦਾ ਹੈ।
ਕਲ ਕੰਕਨ ਕੰਚਨ ਪੂਰ ਕੀ ਓਰ,
ਮਹਾਰਾਜ ਜੀ ਦੇ ਹੱਥਾਂ ਵਿੱਚ ਬੜੇ ਸੋਹਣੇ ਕੜੇ ਸੋਨੇ ਦੇ ਪਏ ਹੋਏ ਨੇ, ਬਹੁਤ ਹੀ ਸੁੰਦਰ ਕੜੇ ਹਨ।
ਔਰ ਮਾਲ ਬਿਸਾਲ ਸੁਹਾਈ,
ਔਰ ਮਹਾਰਾਜ ਜੀ ਦੇ ਕੰਠ ਦੇ ਵਿੱਚ ਬੜੀ ਸੁੰਦਰ ਮੋਤੀਆਂ ਦੀ ਮਾਲਾ, ਉਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਧਾਰਨ ਕੀਤੀ ਹੋਈ ਸੋਭ ਰਹੀ ਹੈ।
ਜਨ ਸ਼ਾਂਤ ਸਰੂਪ ਸ਼ਿੰਗਾਰ ਤਰੇ,
ਏਦਾਂ ਜਾਪਦਾ ਵੀ ਸ਼ਾਂਤ ਸਰੂਪ ਸ਼ਾਂਤੀ ਨੇ ਸ਼ਿੰਗਾਰ ਦਾ ਰੂਪ ਧਾਰਨ ਕੀਤਾ। ਹਾਲਾਂਕਿ ਜਿੱਥੇ ਸ਼ਿੰਗਾਰ ਰਸ ਹੁੰਦਾ ਨਾ ਉੱਥੇ ਸ਼ਾਂਤ ਰਸ ਨਹੀਂ ਹੁੰਦਾ, ਜਿੱਥੇ ਸ਼ਿੰਗਾਰ ਦਾ ਰਸ ਬੰਨਿਆ ਹੋਵੇ ਨਾ ਉੱਥੇ ਸ਼ਾਂਤੀ ਦਾ ਰਸ ਨਹੀਂ ਹੁੰਦਾ। ਪਰ ਕਹਿੰਦੇ ਇੱਥੇ ਇੱਦਾਂ ਜਾਪਦਾ ਵੀ ਸ਼ਾਂਤ ਰਸ ਨੇ ਸ਼ਿੰਗਾਰ ਰਸ ਧਾਰਨ ਕੀਤਾ ਹੋਇਆ। ਇਹੋ ਜੀ ਮਹਾਰਾਜ ਜੀ ਦੀ ਟਿਕੀ ਹੋਈ ਸੁੰਦਰ ਮੂਰਤ ਹੈ।
ਜਗ ਮੈਂ ਪ੍ਰਗਟਿਓ ਨਿਜ ਭਾਵ ਦਿਖਾਈ,
ਸ਼ਾਂਤ ਸਰੂਪ ਨੇ ਮਾਨੋ ਸ਼ਿੰਗਾਰ ਧਾਰਨ ਕੀਤਾ ਹੋਇਆ ਔਰ ਆਪਣਾ ਸਰੂਪ ਇਸ ਜਗਤ ਵਿੱਚ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਆਪਣਾ ਆਪ ਸ਼ਾਂਤੀ ਵਿਖਾਉਂਦੀ ਹੋਵੇ ਕਿ ਸ਼ਾਂਤ ਅਵਸਥਾ ਇਸ ਨੂੰ ਕਹਿੰਦੇ ਨੇ। ਇਹ ਹੈ ਉਹ ਸ਼ਾਂਤ ਰਸ ਜਿਸ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਸਤੇ ਯੋਗੀਸ਼ਰ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠੇ ਨੇ। ਉਹ ਸ਼ਾਂਤ ਅਵਸਥਾ ਦਾ ਜੋ ਮਹਾਰਸ ਹੈ ਉਹ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਰੂਪ 'ਤੇ ਝਲਕ ਰਿਹਾ।
ਦੋਹਰਾ ਸੋਹਤ ਬੀਚ ਬਰਾਤ ਕੇ, ਕੰਚਨ ਮੈਂ ਮਣੀ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਬਰਾਤ ਵਿੱਚ ਇਸ ਤਰ੍ਹਾਂ ਸੋਭ ਰਹੇ ਨੇ। ਗੁਰੂ ਖਾਲਸਾ ਜੀ ਮਾਨੋ ਜਿਵੇਂ ਸੋਨਾ ਹੁੰਦਾ ਨਾ, ਸੋਨੇ ਦੇ ਵਿੱਚ ਮਣੀ ਵੱਖਰੀ ਪ੍ਰਤੀਤ ਹੁੰਦੀ ਹੈ। ਸੋਨਾ ਹੋਵੇ ਅਤੇ ਉਸ ਸੋਨੇ ਵਿੱਚ ਮਣੀ ਲੱਗੀ ਹੋਵੇ ਤਾਂ ਉਹ ਮਣੀ ਵੱਖਰੀ ਦਿਸਦੀ ਹੈ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸਾਰੀ ਬਰਾਤ ਵਿੱਚ ਮਣੀ ਦੇ ਸਮਾਨ ਸੋਭ ਰਹੇ ਨੇ।
ਸਜਤ ਬੇਦੀਅਨ ਕੀ ਸਭਾ, ਲੱਜਤ ਸੁਧਰਮ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਬਰਾਤ 'ਚ ਬੈਠੇ ਨੇ, ਆ ਕੇ ਸੋਭਨੀਕ ਹੋ ਰਹੇ ਨੇ। ਇਹੋ ਜੀ ਬੇਦੀਆਂ ਦੀ ਸੋਹਣੀ ਸਭਾ ਲੱਗੀ ਹੋਈ ਹੈ, ਜਿਸ ਸਭਾ ਨੂੰ ਵੇਖ ਕੇ ਇੰਦਰ ਦੀ ਸਭਾ ਵੀ ਮਾਤ ਪੈ ਰਹੀ ਹੈ। ਇੰਦਰ ਦੀ ਸਭਾ ਦੀ ਸੋਭਾ ਵੀ ਫਿੱਕੀ ਪ੍ਰਤੀਤ ਹੋ ਰਹੀ ਹੈ।
ਸਵਈਆ ਬਾਰ ਮੁਖੀ ਸਿਰ ਮੰਗ ਸਵਾਰ,
ਅਨੇਕ ਪ੍ਰਕਾਰ ਦੇ ਰੰਗ ਵਰਤ ਰਹੇ ਨੇ। ਅਨੇਕਾਂ ਜੀਵ ਆ ਕਰਕੇ ਭੱਟ ਕਲਾਵਤ ਸੁਜਸ ਗਾਇਨ ਕਰ ਰਹੇ ਨੇ।
ਸਭਾ ਕੇ ਮਝਾਰ ਪਲੀ ਬਿਦ ਆਈ,
ਕੋਈ ਨਾਚ ਕਰ ਰਹੇ ਨੇ, ਨਟਰਾਜ ਕਰ ਰਹੇ ਨੇ। ਕਹਿੰਦੇ ਇਸ ਤਰ੍ਹਾਂ ਭਾਂਤ ਭਾਂਤ ਦੇ ਜਿਹੜੇ ਰੰਗ ਨੇ ਉਹ ਵਰਤ ਰਹੇ ਨੇ।
ਬਾਦਤ ਗਾਇਕ ਸੰਗ ਲਏ,
ਔਰ ਖਾਲਸਾ ਜੀ ਜਿਹੜੇ ਸਾਜ ਵਜਾਉਣ ਵਾਲੇ ਨੇ ਉਹ ਸਾਜ ਵਜਾ ਰਹੇ ਨੇ। ਕੋਈ ਸਰੰਗੀ ਵਜਾ ਰਿਹਾ, ਕੋਈ ਮਿਰਦੰਗ ਵਜਾ ਰਿਹਾ, ਕੋਈ ਨਫੀਰੀਆਂ ਵਜਾ ਰਿਹਾ, ਕੋਈ ਬਾਂਸਰੀ ਵਜਾ ਰਿਹਾ। ਅਨੇਕ ਪ੍ਰਕਾਰ ਦੇ ਜਿਹੜੇ ਸਾਜ ਨੇ ਉਹ ਰਾਗਾਂ ਵਿੱਚ ਮਿਲਾ ਕੇ ਗਾਏ ਜਾ ਰਹੇ ਨੇ, ਵਜਾਏ ਜਾ ਰਹੇ ਨੇ।
ਪਗ ਨੇਵਰ ਬਾਜਨੀ ਆਨ ਵਜਾਈ,
ਔਰ ਅਨੇਕਾਂ ਹੀ ਉਸ ਆਵਾਜ਼ ਦਾ ਆਨੰਦ ਲੈ ਰਹੇ ਨੇ ਜੋ ਸਾਜ ਵੱਜ ਰਹੇ ਨੇ। ਸੰਗੀਤਮਈ ਰਾਗ ਆਨੰਦ ਬਣਿਆ ਹੋਇਆ, ਉਸ ਆਨੰਦ ਨੂੰ ਸਾਰੇ ਬੇਦੀ ਬੈਠੇ ਆਨੰਦਿਤ ਹੋ ਕੇ ਮਾਣ ਰਹੇ ਨੇ।
ਤਾਲਨ ਸੰਗ ਮਿਰਦੰਗ ਮੁਚੰਗ,
ਔਰ ਉਹਨਾਂ ਦੇ ਨਾਲ ਤਾਲ, ਹਰ ਇੱਕ ਤਾਲ ਦੇ ਵਿੱਚ ਮਿਰਦੰਗ ਵੱਖਰੋ ਵੱਖਰੇ ਢੰਗ ਨਾਲ ਵੱਜਦਾ ਹੈ। ਹਰ ਇੱਕ ਤਾਲ ਦੀਆਂ ਆਪੋ ਆਪਣੀਆਂ ਮਾਤਰਾਵਾਂ ਨੇ, ਉਹਨੀਆਂ ਮਾਤਰਾਵਾਂ ਦੇ ਵਿੱਚ ਉਹ ਤਾਲ ਮਿਰਦੰਗ ਦੇ ਵੱਜਦੇ ਨੇ।
ਉਪੰਗ ਤੰਬੂਰਨ ਤਾਲ ਮਿਲਾਈ,
ਔਰ ਉਪੰਗ ਵੱਜ ਰਹੇ ਨੇ, ਨਸਤਰੰਗ ਆਦਿਕ ਵੱਜ ਰਹੇ ਨੇ, ਤੰਬੂਰ ਆਦਿਕ ਵੱਜ ਰਹੇ ਨੇ।
ਰਾਗਨ ਰਾਗ ਪਰੇ ਅਨੁਰਾਗ,
ਰਾਗ ਗਾਏ ਜਾ ਰਹੇ ਨੇ ਜਿਹਨਾਂ ਰਾਗਾਂ ਦੇ ਵਿੱਚ ਅਨੁਰਾਗ ਮਿਲਿਆ ਹੋਇਆ। ਰਾਗ ਖਾਲਸਾ ਜੀ ਪ੍ਰੇਮ ਸਹਿਤ ਨੇ, ਸੰਗੀਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਵੀ ਸੰਗੀਤ ਨੂੰ ਅਹਿਮੀਅਤ ਦਿੱਤੀ, ਕਿਉਂਕਿ ਉਸ ਸੰਗੀਤ ਦੇ ਨਾਲ, ਰਾਗ ਦੇ ਨਾਲ ਮਨ 'ਚੋਂ ਪ੍ਰੇਮ ਜਾਗਦਾ ਹੈ। ਉਹ ਸੋਨੇ ਦਾ ਘੜਾ ਹੈ, ਹੁਣ ਉਸ ਸੋਨੇ ਦੇ ਘੜੇ ਦੇ ਵਿੱਚ ਕੋਈ ਜ਼ਹਿਰ ਪਾ ਕੇ ਪੀਵੇ ਉਹਦੇ 'ਤੇ ਉਹ ਅਸਰ ਹੋਣਾ, ਕੋਈ ਉਹਦੇ 'ਚ ਅੰਮ੍ਰਿਤ ਪਾ ਕੇ ਪੀ ਲਵੇ ਉਹਦੇ 'ਤੇ ਉਹ ਅਸਰ ਹੋਣਾ। ਇਹਦੇ 'ਚ ਸੋਨੇ ਦੇ ਕਲਸ਼ ਦਾ ਕੋਈ ਦੋਸ਼ ਨਹੀਂ। ਉਹਦੇ 'ਚ ਵਸਤੂ ਕਿਹੜੀ ਪਾ ਕੇ ਪੀਤੀ ਜਾ ਰਹੀ ਆ ਔਰ ਪੀਣ ਵਾਲੇ ਕਿਹੋ ਜਿਹੀ ਵਸਤੂ ਪੀ ਰਹੇ ਨੇ ਉਹਨਾਂ ਦਾ ਦੋਸ਼ ਹੈ। ਸੰਗੀਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਵਰਣ ਦੇ ਘੜੇ ਤੁਲ ਕਿਹਾ ਤੋ ਕਹਿੰਦੇ ਅਨੇਕ ਪ੍ਰਕਾਰ ਦੇ ਰਾਗ ਵੱਜ ਰਹੇ ਨੇ, ਉਹਨਾਂ ਰਾਗਾਂ ਦੇ ਨਾਲ ਮਨਾਂ 'ਚ ਅਨੁਰਾਗ ਪੈਦਾ ਹੁੰਦਾ ਹੈ, ਮਨ ਨੂੰ ਸ਼ਾਂਤੀ ਪ੍ਰਾਪਤ ਹੋ ਰਹੀ ਹੈ।
ਸੋ ਮੋਹਨ ਕੋ ਮਨ ਤਾਨ ਬਸਾਈ,
ਤੇ ਕਹਿੰਦੇ ਜਿਹੜੀ ਮਨ ਨੂੰ ਮੋਹ ਲਵੇ ਇਹੋ ਜਿਹੀ ਤਾਲ ਉਸ ਥਾਂ 'ਤੇ ਵਸ ਰਹੀ ਹੈ, ਬੋਲ ਰਹੀ ਹੈ।
ਅੜਿਲ ਵਿਸਰੇ ਦੇਸ਼ਨ ਕਾਲ ਸਭਾ ਸਦ ਜੇ ਸਭੈ,
ਔਰ ਜਿੰਨੇ ਸਭਾ 'ਚ ਬੈਠੇ ਨੇ ਨਾ ਉਹਨਾਂ ਨੂੰ ਦੇਸ਼ ਕਾਲ ਭੁੱਲਿਆ ਹੋਇਆ, ਦੇਸ਼ ਵੀ ਕਿਹੜੀ ਥਾਂ 'ਤੇ ਬੈਠੇ ਆ ਉਹ ਵੀ ਭੁੱਲਿਆ, ਸਮਾਂ ਵੀ ਭੁੱਲਿਆ ਹੋਇਆ ਵੀ ਕਿੰਨਾ ਕੁ ਸਮਾਂ ਲੰਘ ਗਿਆ ਬੀਤ ਗਿਆ। ਇਹੋ ਜਿਹੀ ਸ਼ਾਦੀ ਦਾ ਉਮਾਹ ਹੈ, ਖੁਸ਼ੀ ਦਾ ਖੇੜਾ ਇਹੋ ਜਿਹਾ ਵੀ ਦੇਸ਼ ਕਾਲ ਉਹਨਾਂ ਸਾਰਿਆਂ ਨੂੰ ਸਭਾ ਵਾਲਿਆਂ ਨੂੰ ਭੁੱਲਿਆ ਹੋਇਆ।
ਮੁਸਕਾਨੇ ਸੁਖ ਦਾਨ ਹੇਰ ਤਿੰਨ ਬਿਦ ਤਬੈ,
ਸਾਰੀ ਬਰਾਤ ਦੇ ਵੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੇਖਦੇ ਨੇ, ਨਿਗਾਹ ਭਰ ਕੇ ਵੇਖ ਕੇ ਸਤਿਗੁਰੂ ਜੀ ਮੁਸਕਰਾਉਂਦੇ ਹਨ, ਬੋਲੀਆਂ ਵਿੱਚ ਸਤਿਗੁਰਾਂ ਦੀ ਸੋਹਣੀ ਜੀ ਸੁੰਦਰ ਮੁਸਕਰਾਹਟ ਹੈ।
ਇੰਦਰ ਜਾਲ ਕੀ ਰੀਤ ਜਗਤ ਪਰ ਪੰਚ ਜੋ,
ਵੇਖ ਕੇ ਮਹਾਰਾਜ ਜੀ ਇਸ ਤਰ੍ਹਾਂ ਮਨ 'ਚ ਅਨੁਮਾਨ ਲੈਂਦੇ ਨੇ ਵੀ ਇੰਦਰ ਜਾਲ ਹੁੰਦਾ ਨਾ, ਜਿਵੇਂ ਇੰਦਰ ਜਾਲ ਜਿਹੜਾ ਉਹ ਸੱਚਾ ਨਹੀਂ ਹੁੰਦਾ, ਉਹ ਝੂਠਾ ਹੁੰਦਾ, ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਜਗਤ ਪਰਪੰਚ ਹੀ ਹੈ। ਵੇਖੋ ਕਾਠ ਦੀਆਂ ਪੁਤਲੀਆਂ ਕਿਵੇਂ ਨੱਚ ਰਹੀਆਂ ਨੇ, ਬਣਾਈਆਂ ਮੇਰੇ ਸਤਿਗੁਰਾਂ ਨੇ ਆਪ ਹੀ ਨੇ ਸਾਰੀਆਂ ਮੂਰਤਾਂ, ਆਪ ਹੀ ਆਪਣੀ ਖੇਡ ਰਚ ਕੇ ਅਤੇ ਨਿਆਰੇ ਬਣ ਕੇ ਬੈਠ ਕੇ ਉਸ ਖੇਡ ਨੂੰ ਵੇਖ ਰਹੇ ਨੇ, ਦ੍ਰਿਸ਼ਟਾ ਬਣ ਕੇ, ਘੱਟ ਦ੍ਰਿਸ਼ਟਾ ਵਾਂਗੂ ਜਿਵੇਂ ਘੜਾ ਬਣਾ ਕੇ ਘੁਮਿਆਰ ਉਸ ਘੜੇ ਨੂੰ ਵੱਖਰਾ ਰੱਖ ਕੇ ਵੇਖਦਾ ਨਾ, ਇੱਦਾਂ ਸਤਿਗੁਰੂ ਜੀ ਸਾਰੇ ਸੰਸਾਰ ਨੂੰ ਜੋ ਉੱਥੇ ਭੋ ਰਹੇ, ਹਾਸ ਬਿਲਾਸ ਹੋ ਰਹੇ ਨੇ, ਕੌਤਕ ਹੋ ਰਹੇ ਨੇ, ਮਹਾਰਾਜ ਜੀ ਨਿਆਰੇ ਬਣ ਕੇ ਬੈਠੇ ਵੇਖ ਰਹੇ ਨੇ।
ਹੋ ਅਸ ਪ੍ਰਕਾਰ ਲਖ ਹਿਰਦੇ ਸਦੀਵ ਅਬੰਚ ਜੋ,
ਮਹਾਰਾਜ ਜੀ ਇਸ ਤਰ੍ਹਾਂ ਦੀ ਅਵਸਥਾ ਬਣਾਈ ਬੈਠੇ ਨੇ ਵੀ ਇਹ ਸਦੀਵ ਰਹਿਣ ਵਾਲਾ ਪਸਾਰਾ ਨਹੀਂ ਹੈ, ਇੱਕ ਨਾ ਇੱਕ ਦਿਨ ਮਿਟ ਜਾਣ ਵਾਲਾ ਕੂੜ ਤੇ ਨਸ਼ਵਰ ਪਸਾਰਾ ਹੈ।
ਦੇਓ ਦਰਬ ਬੋ ਤਿਸੇ ਮਹਾ ਸੁਖ ਕੰਦ ਹੈ,
ਸੁਖ ਕੰਦ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਉੱਥੇ ਰਾਗ ਵਜਾ ਰਹੇ ਸਨ, ਸਾਜ ਵਜਾ ਰਹੇ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਮਾਇਆ ਦੇ ਗੱਫੇ ਦਿੱਤੇ ਹਨ।
ਬੇਦੀ ਚੰਦ ਮੁਕੰਦ ਸੁਬ੍ਰਹਮਾਨੰਦ ਹੈ,
ਬੇਦੀਆਂ ਦੀ ਕੁੱਲ 'ਚ ਚੰਨ ਵਾਂਗੂ ਸੁੰਦਰ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬ੍ਰਹਮਾਨੰਦ ਵਿੱਚ ਬੈਠੇ ਹੋਏ ਨੇ, ਬ੍ਰਹਮਾਕਾਰ ਬਿਰਤੀ ਸਤਿਗੁਰਾਂ ਦੀ ਬਣੀ ਹੋਈ ਹੈ। ਇਹੋ ਜਿਹੇ ਹਾਸ ਰਸ ਨੂੰ ਵੇਖਦਿਆਂ ਹੋਇਆਂ ਵੀ, ਬਿਲਾਸ ਵੇਖਦਿਆਂ ਹੋਇਆਂ ਵੀ, ਸੁਰਤ ਜਿਹੜੀ ਆ ਉਹ ਬ੍ਰਹਮਾਨੰਦ ਵਿੱਚ ਟਿੱਕੀ ਹੋਈ ਹੈ, ਉਸੇ ਆਨੰਦ ਵਿੱਚ ਮਹਾਰਾਜ ਜੀ ਦੀ ਜੋ ਬਿਰਤੀ ਹੈ, ਸਤਿਗੁਰਾਂ ਦਾ ਜੋ ਸਰੂਪ ਹੈ, ਬ੍ਰਹਮਾ ਸਰੂਪ, ਬ੍ਰਹਮ ਸਰੂਪ, ਉਸ ਬ੍ਰਹਮ ਸਰੂਪ 'ਚ ਮਹਾਰਾਜ ਜੀ ਦੀ ਜਿਹੜੀ ਬਿਰਤੀ ਹੈ, ਸੁਰਤੀ ਹੈ, ਉਹ ਟਿੱਕੀ ਹੋਈ ਹੈ।
ਦਿਵਸ ਤੀਨ ਅਸਰੀਤ ਬਰਾਤ ਸੁਹਾਵਨੀ,
ਖਾਲਸਾ ਜੀ ਤਿੰਨ ਦਿਨ ਇਹੋ ਜਿਹੇ ਕੌਤਕ ਬਟਾਲੇ ਨਗਰ 'ਚ ਹੁੰਦੇ ਰਹੇ, ਤਿੰਨ ਦਿਨ ਬਰਾਤ ਇੱਥੇ ਰਹੀ, ਤਿੰਨ ਦਿਨ ਇੱਥੇ ਬਟਾਲੇ ਨਗਰ ਦੇ ਵਿੱਚ ਇਸੇ ਰੀਤ ਦੇ ਨਾਲ ਰੋਜ਼ ਕੋਈ ਨਾ ਕੋਈ ਆਨੰਦ ਕੌਤਕ ਉਹ ਵਰਤ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹੋ ਜਿਹੀ ਅਵਸਥਾ, ਤੈਸਾ ਸਵਰਨ ਤੈਸੀ ਉਸ ਮਾਟੀ, ਉਹ ਮਹਾਰਾਜ ਜੀ ਜਿਹੜੀ ਬਿਰਤੀ ਇਹ ਵਿਖਾ ਰਹੇ ਨੇ ਨਾ, ਇਹ ਜਗਿਆਸੂ ਦੀ ਬਿਰਤੀ ਜਿਹੜੇ ਪਰਮੇਸ਼ਰ 'ਚ ਮਿਲੇ ਹੋਏ ਨੇ ਉਹਨਾਂ ਗੁਰਮੁਖਾਂ ਦੀ ਅਵਸਥਾ ਪ੍ਰਗਟ ਕਰਕੇ ਦੱਸ ਰਹੇ ਨੇ ਕਿ ਇਹੋ ਜਿਹੇ ਗ੍ਰਹਿਸਥ ਆਸ਼ਰਮ ਦੇ ਸੁੱਖਾਂ ਵਿੱਚ ਰਹਿੰਦਾ ਹੋਇਆ ਵੀ ਗੁਰਮੁਖ ਕਿਵੇਂ ਨਿਰਲੇਪ ਹੋ ਕੇ ਰਹਿੰਦਾ ਹੈ, ਗੁਰਮੁਖ ਕਿਵੇਂ ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਉਹ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਜਿਵੇਂ ਪਾਣੀ 'ਚ ਕਮਲ ਦਾ ਫੁੱਲ ਰਹਿ ਕੇ ਵੀ ਪਾਣੀ ਤੋਂ ਵੱਖਰਾ ਨਿਰਾਲਮ ਹੈ, ਮੁਰਗਾਬੀ ਪਾਣੀ ਦੇ ਵਿੱਚ ਕੂਹਾਂ ਤੱਕ ਦੂਰ ਚਲੀ ਜਾਂਦੀ ਹੈ ਪਰ ਉਹਦੇ ਖੰਭ ਸੁੱਕੇ ਦੇ ਸੁੱਕੇ ਰਹਿੰਦੇ ਨੇ, ਭਿੱਜਦੇ ਨਹੀਂ। ਇਸੇ ਤਰ੍ਹਾਂ ਗੁਰਮੁਖ ਗ੍ਰਹਿਸਥ ਆਸ਼ਰਮ ਦੇ ਸੁੱਖਾਂ ਆਨੰਦਾਂ ਵਿੱਚ ਰਹਿੰਦਾ ਹੋਇਆ ਵੀ ਉਹਦੇ ਤੋਂ ਨਿਰਲੇਪ ਰਹਿੰਦਾ ਹੈ, ਇਹੋ ਜਿਹੀ ਅਵਸਥਾ ਸਤਿਗੁਰੂ ਜੀ ਪ੍ਰਗਟ ਕਰਦੇ ਨੇ। ਤਿੰਨ ਦਿਨ ਇਸੇ ਤਰ੍ਹਾਂ ਬਰਾਤ ਦੇ ਜਿਹੜੇ ਉਤਸ਼ਾਹ ਨੇ ਉਹ ਹੁੰਦੇ ਰਹੇ ਨੇ ਬਟਾਲੇ ਨਗਰ ਵਿੱਚ।
ਹੋਰੀ ਕਹੀ ਜਿਉਂ ਆਦ ਕਥਾ ਬਰ ਪਾਵਨੀ।
ਭਾਈ ਸਾਹਿਬ ਜੀ ਕਹਿੰਦੇ ਵੀ ਮੈਂ ਸਾਰੀ ਕਥਾ ਬਿਆਨ ਕਰਕੇ ਨਹੀਂ ਦੱਸ ਸਕਦਾ, ਉੱਥੇ ਜਿਹੜੇ ਤਿੰਨਾਂ ਦਿਨਾਂ ਵਿੱਚ ਕੌਤਕ ਹੋਏ ਨੇ, ਕਿੰਨੀਆਂ ਖੁਸ਼ੀਆਂ, ਕਿੰਨੇ ਆਨੰਦ। ਕਹਿੰਦੇ ਵੀ ਮੈਂ ਤਾਂ ਟੂਕ ਮਾਤਰ ਦੱਸੇ ਨੇ, ਜਿਹਨੂੰ ਸੁਣ ਕੇ ਵੀ ਮਨ 'ਚ ਆਨੰਦ ਬਣਦਾ ਹੈ। ਸੰਪੂਰਨ ਰੂਪ ਦੇ ਵਿੱਚ ਉਹ ਕੌਤਕ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਦੇ ਮੈਂ ਕਹਿ ਨਹੀਂ ਸਕਦਾ।
ਤਿੰਨ ਪੁੰਨ ਮਾਨਵ ਪਠਾ ਹਕਾਰ ਨਿਆਇਓ।
ਖਾਲਸਾ ਜੀ ਇਸੇ ਤਰ੍ਹਾਂ ਜਦੋਂ ਤਿੰਨ ਦਿਨ ਬਤੀਤ ਹੋ ਗਏ ਹਨ,
ਗਮਨੇ ਲੈਨ ਵਿਦਾਏ ਰਿਦਾ ਉਮਗਾਇਓ।
ਉਸ ਵੇਲੇ ਤਿੰਨਾਂ ਦਿਨਾਂ ਬਾਅਦ ਬਾਬਾ ਪਰਮਾਨੰਦ ਜੀ ਤੇ ਹੋਰ ਜਿੰਨੇ ਸਿਆਣੇ ਸਨ ਕਹਿਣ ਲੱਗੇ ਜੀ ਹੁਣ ਆਪਾਂ ਨੂੰ ਬਾਬਾ ਮੂਲ ਚੰਦ ਜੀ ਕੋਲੋਂ ਵਿਦਾਇਗੀ ਲੈਣੀ ਚਾਹੀਦੀ। ਤਿੰਨ ਦਿਨਾਂ ਦੇ ਇੱਥੇ ਬੜੇ ਰਸ ਵੇਖ ਲਏ ਨੇ ਅਤੇ ਹੁਣ ਸਾਰਿਆਂ ਨੇ ਕੰਮਕਾਰ ਵੀ ਕਰਨੇ ਨੇ, ਕਿਉਂਕਿ ਪਹਿਲਾਂ ਸੁਲਤਾਨਪੁਰ ਸਾਹਿਬ ਜਾਣਾ, ਉੱਥੋਂ ਫਿਰ ਰਾਏ ਭੋਏ ਦੀ ਤਲਵੰਡੀ ਆਉਣਾ ਅਤੇ ਹਾਲੇ ਰਸਤੇ ਵਿੱਚ ਵੀ ਕਾਫੀ ਸਮਾਂ ਲੱਗਣਾ ਹੈ। ਇਸ ਕਰਕੇ ਹੁਣ ਆਪਾਂ ਨੂੰ ਵਿਦਾਈ ਲੈਣੀ ਚਾਹੀਦੀ ਹੈ।
ਕਾਲੂ ਲਾਲੂ ਆਦਿ ਸੋ ਪਰਮਾਨੰਦ ਜੋ।
ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਬਾਬਾ ਪਰਮਾਨੰਦ ਜੀ।
ਹੋ ਮੂਲੇ ਆਲੇ ਜਾਏ ਮਿਲੇ ਆਨੰਦ ਸੋ।
ਬਾਬਾ ਮੂਲ ਚੰਦ ਜੀ ਦੇ ਕੋਲ ਸੁਨੇਹਾ ਪਹਿਲੋਂ ਭੇਜ ਦਿੱਤਾ, ਭਾਈ ਅਸੀਂ ਹੁਣ ਵਿਦਾਇਗੀ ਲੈਣੀ ਹੈ ਅਤੇ ਅੱਜ ਸਾਨੂੰ ਵਿਦਾਇਗੀ ਦਿਓ। ਤੋ ਬਾਬੇ ਮੂਲ ਚੰਦ ਨੇ ਅੱਗੋਂ ਸਾਰੀ ਤਿਆਰੀ ਕਰ ਲਈ ਵਿਦਾਇਗੀ ਵਾਸਤੇ ਵੀ। ਤੋ ਇੰਨੇ ਨੂੰ ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਬਾਬਾ ਪਰਮਾਨੰਦ ਜੀ ਹੋਣੀ ਬਾਬਾ ਮੂਲ ਚੰਦ ਜੀ ਦਾ ਜਿੱਥੇ ਘਰ ਸੀ ਉੱਥੇ ਚੱਲ ਕੇ ਆਏ।
ਸਵਈਆ ਭਾਂਜਨ ਭੂਖਨ ਚੀਰ ਪਟੰਬਰ।
ਉਸ ਵੇਲੇ ਬਾਬਾ ਮੂਲ ਚੰਦ ਜੀ ਜਥਾ ਸ਼ਕਤ ਮਾਤਾ ਸੁਲੱਖਣੀ ਜੀ ਨੂੰ ਜੋ ਭੇਟਾਵਾਂ ਦੇ ਸਕਦੇ ਸਨ, ਕਹਿੰਦੇ ਬਰਤਨ, ਕੱਪੜੇ, ਹੋਰ ਇਤਿਆਦਕ ਵਸਤੂਆਂ ਜੋ ਹਨ ਉਹ ਬਾਬਾ ਮੂਲ ਚੰਦ ਜੀ ਨੇ ਦਿੱਤੀਆਂ ਹਨ।
ਸੁੰਦਰ ਹੈ ਪਸ਼ਮੰਬਰ ਪਾਰੇ।
ਬੜੇ ਸੋਹਣੇ ਪਸ਼ਮੀਨੇ ਦੇ ਵਸਤਰ ਪਿਤਾ ਜੀ ਮਹਿਤਾ ਕਾਲੂ ਜੀ ਵਾਸਤੇ, ਚਾਚਾ ਲਾਲੂ ਜੀ ਵਾਸਤੇ, ਬਾਬਾ ਪਰਮਾਨੰਦ ਜੀ ਵਾਸਤੇ ਵੀ ਦਿੱਤੇ ਹਨ।
ਬਾਜਨ ਸਾਜਨ ਵੀਨ ਸਜੇ।
ਔਰ ਜਿਹੜੇ ਘੋੜੇ ਨੇ ਕਹਿੰਦੇ ਉਹਨਾਂ ਘੋੜਿਆਂ ਵਾਸਤੇ ਵੀ ਸੋਹਣੇ ਸਾਜ ਬਾਗ ਦਿੱਤੇ ਹਨ ਅਤੇ ਕਹਿੰਦੇ ਇਸ ਪ੍ਰਕਾਰ ਨਾਲ ਸੋਹਣੀਆਂ ਵਸਤੂਆਂ ਭੇਟ ਕੀਤੀਆਂ ਨੇ।
ਬੋਦਾਇਜ ਦੀਨ ਤੰਗ ਤੋਖਾਰੇ।
ਜਿਹੜੇ ਊਂਠਾਂ ਵਾਲੇ ਗੱਡੇ ਸਨ ਉਹ ਬੜੇ ਸਾਜੋ ਸਮਾਨ ਨਾਲ ਭਰ ਦਿੱਤੇ ਨੇ। ਰਸਤੇ ਦੇ ਵਿੱਚ ਜਿਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਵੀ ਬਾਬਾ ਮੂਲ ਚੰਦ ਜੀ ਨੇ ਉਹਨਾਂ ਗੱਡਿਆਂ ਦੇ ਵਿੱਚ ਰੱਖ ਕੇ ਅਤੇ ਸੇਵਾਦਾਰਾਂ ਨੂੰ ਨਾਲ ਦੱਸ ਦਿੱਤਾ ਹੈ ਕਿ ਭਾਈ ਇਹ ਗੱਡੇ ਵਿੱਚ ਆਹ ਚੀਜ਼ਾਂ ਪਈਆਂ ਹੋਈਆਂ ਨੇ।
ਕੰਚਨ ਓ ਖਜੂਰ ਦਿਓ ਪੁੰਨ।
ਸੋਨੇ ਦੀਆਂ ਵਸਤੂਆਂ, ਖਜੂਰ ਕਹਿੰਦੇ ਨੇ ਚਾਂਦੀ ਨੂੰ, ਚਾਂਦੀ ਦੀਆਂ ਵੀ ਵਸਤੂਆਂ ਬਣੀਆਂ ਹੋਈਆਂ।
ਦਾਸੀ ਦੇਈ ਤਨੀਆਂ ਹਿਤਕਾਰੇ।
ਉਹ ਵਸਤੂਆਂ ਵੀ ਦਿੱਤੀਆਂ ਅਤੇ ਮਾਤਾ ਸੁਲੱਖਣੀ ਜੀ ਦੇ ਨਾਲ ਜਿਹੜੀਆਂ ਆਪਣੇ ਘਰ ਦੀਆਂ ਟਹਿਲਣਾ ਦਾਸੀਆਂ ਸੀ ਉਹ ਵੀ ਭੇਜੀਆਂ ਹਨ। ਇਹ ਵੀ ਰਵਾਇਤ ਰੀਤ ਸੀ। ਤੋ ਮਾਤਾ ਸੁਲੱਖਣੀ ਜੀ ਦੇ ਨਾਲ ਪੰਜ ਚਾਰ ਦਾਸੀਆਂ ਵੀ ਭੇਜੀਆਂ ਹਨ ਜੋ ਰਸਤੇ ਦੇ ਵਿੱਚ ਮਾਤਾ ਜੀ ਦੀ ਸੇਵਾ ਕਰਨ।
ਦਾਇਜ ਦੀਨ ਵਡੋ ਪੋਰ ਪਲਚ ਲੈ।
ਖਾਲਸਾ ਜੀ ਜੋ ਨਗਰ ਦਾ ਵੱਡਾ ਪੰਚ ਸੀ ਇਹਨਾਂ ਦਾ, ਜਿਨ੍ਹਾਂ ਦੇ ਰੰਧਾਵਿਆਂ ਦੇ ਪਟਵਾਰੀ ਲੱਗੇ ਹੋਏ ਸੀ ਬਾਬਾ ਮੂਲ ਚੰਦ ਜੀ, ਹਿੱਤੇ ਰੰਧਾਵੇ ਨੇ ਬੇਅੰਤ ਵਸਤੂਆਂ ਆਪਣੇ ਖਜ਼ਾਨੇ ਚੋਂ ਆਪ ਆਪਣੇ ਹੱਥੀਂ ਦਿੱਤੀਆਂ ਨੇ।
ਯੋ ਜਸ ਸੰਚਨ ਕੀਨ ਸਵਾਰੇ।
ਬੜਾ ਜਸ, ਬੜਾ ਨਾਮ ਖੱਟਿਆ ਬਾਬੇ ਮੂਲ ਚੰਦ ਤੇ ਹਿੱਤੇ ਰੰਧਾਵੇ ਨੇ।
ਮਾਂਧਵ ਸੰਗ ਸੋ ਮੂਲਾ ਤਬੇ।
ਉਹ ਬਾਬਾ ਮੂਲ ਚੰਦ ਜੀ ਆਪਣੇ ਰਿਸ਼ਤੇਦਾਰਾਂ ਸਰਬੰਧੀਆਂ ਸਮੇਤ ਇਕੱਠਾ ਹੋ ਕੇ, ਇਕੱਠੇ ਹੋ ਕੇ ਜਿੱਥੇ ਪਿਤਾ ਜੀ ਹੋਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ ਉੱਥੇ ਬਾਬਾ ਮੂਲ ਚੰਦ ਜੀ ਆਏ।
ਪੁਨ ਪੰਚ ਹਿਤਾ ਸਭ ਵੈ ਇੱਕ ਠਾਏ।
ਇਹਨਾਂ ਦੇ ਨਾਲ ਪੰਚ ਹਿਤਾ ਰੰਧਾਵਾ ਉਹ ਵੀ ਚੱਲ ਕੇ ਆਇਆ ਹੈ।
ਦੇ ਕਰ ਹੋਏ ਅਧੀਨ ਰਹੇ
ਤੇ ਆ ਕੇ ਹੱਥ ਜੋੜੇ ਤੇ ਬੇਅੰਤ ਵਸਤੂਆਂ ਪਹਿਲੋਂ ਭੇਟਾ ਕਰ ਆਏ ਨੇ ਅਤੇ ਆ ਕੇ ਬੜੇ ਅਦਬ ਸਤਿਕਾਰ ਨਾਲ ਪਿਤਾ ਮਹਿਤਾ ਕਾਲੂ ਜੀ ਦੇ ਕੋਲ ਆ ਕੇ ਹੱਥ ਜੋੜੇ ਬਾਬਾ ਪਰਮਾਨੰਦ ਜੀ ਹੋਣਾ ਕੋਲ।
ਕਰ ਬੰਦ ਦੋ ਮੁਖ ਬੈਨ ਆਲਾਏ,
ਹੱਥ ਜੋੜ ਕੇ ਦੋਵਾਂ ਨੇ ਹਿੱਤੇ ਰੰਧਾਵੇ ਨੇ ਵੀ ਬਾਬਾ ਮੂਲ ਚੰਦ ਜੀ ਨੇ ਪਹਿਲੋਂ ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਤੇ ਕਹਿਣ ਲੱਗੇ,
ਆਤਮ ਜਾ ਮਮ ਕਿੰਕਰੀ ਜਾਨੋ,
ਔਰ ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਮੂਲ ਚੰਦ ਜੀ ਕਹਿਣ ਲੱਗੇ ਵੀ ਮੇਰੀ ਜਿਹੜੀ ਧੀ ਰਾਣੀ ਆ ਸੁਲੱਖਣੀ, ਇਹਨੂੰ ਆਪਣੀ ਦਾਸੀ ਤੁਲ ਕਰਕੇ ਜਾਣਨਾ।
ਔਰ ਕਛੂ ਨਹਿ ਮੈਂ ਬਨ ਆਏ,
ਮੈਂ ਕੇਵਲ ਇੱਕ ਲੜਕੀ ਦਾ ਦਾਨ, ਕੰਨਿਆਂ ਦਾ ਦਾਨ ਕਰ ਸਕਿਆ, ਮੇਰੇ ਕੋਲੋਂ ਹੋਰ ਨਹੀਂ ਕੋਈ ਸੇਵਾ ਹੋ ਸਕੀ। ਬੜੇ ਪਿਆਰ ਨਾਲ ਵਿਨਿਮਰ ਢੰਗ ਨਾਲ ਬਾਬਾ ਮੂਲ ਚੰਦ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਮੈਂ ਕੇਵਲ ਇੱਕ ਲੜਕੀ ਦਾਸੀ ਗੁਰੂ ਨਾਨਕ ਸਾਹਿਬ ਨੂੰ ਭੇਟ ਕਰ ਸਕਿਆ ਹਾਂ, ਇਹਦੇ ਤੋਂ ਇਲਾਵਾ ਹੋਰ ਮੇਰੇ ਕੋਲ ਕੋਈ ਚੰਗੇ ਢੰਗ ਦੀ ਸੇਵਾ ਨਹੀਂ ਬਣ ਸਕੀ।
ਆਪ ਸਭੈ ਬਿਦ ਲਾਇਕ ਹੋ ਜਗ,
ਨਾਲੇ ਤੁਸੀਂ ਆਪ ਸਰਬ ਪ੍ਰਕਾਰ ਕਰਕੇ ਲਾਇਕ ਹੋ ਜਗਤ ਵਿੱਚ, ਮਹਾਰਾਜ ਅਕਾਲ ਪੁਰਖ ਜੀ ਨੇ ਤੁਹਾਨੂੰ ਸਭ ਕੁਝ ਦਿੱਤਾ ਹੋਇਆ, ਕਿਸੇ ਚੀਜ਼ ਦੀ ਆਪ ਜੀ ਕੋਲ ਕਮੀ ਨਹੀਂ।
ਯੋ ਹੋ ਕੈ ਆਪਸ ਮੈਂ ਹਰ ਖਾਏ,
ਬਾਬਾ ਮੂਲ ਚੰਦ ਜੀ ਹੋਣਾ ਨੇ ਜਦੋਂ ਕਿਹਾ ਤੋ ਪਿਤਾ ਮਹਿਤਾ ਕਾਲੂ ਜੀ ਨੇ ਗੱਲ ਵੱਕੜੀ 'ਚ ਲੈ ਲਿਆ, ਆਖਿਆ ਬਾਬਾ ਜੀ ਇੱਦਾਂ ਵਚਨ ਕਿਉਂ ਕਹਿੰਦੇ ਹੋ, ਬੜੀ ਭਾਰੀ ਸੇਵਾ ਤੁਸੀਂ ਕੀਤੀ ਹੈ। ਇੱਦਾਂ ਕਹਿ ਕੇ ਦੋਵਾਂ ਪਾਸੇ ਕਹਿੰਦੇ ਮੋਦ ਦਾ ਖੁਸ਼ੀ ਦਾ ਰਸ ਜਿਹੜਾ ਹੈ ਉਹ ਵਰਤਿਆ ਹੈ।
ਦੋਹਰਾ ਸਭ ਬਿਦਨੀ ਕੀ ਰੀਤ ਕਰ, ਦੋਏ ਦਿਸ਼ ਮੋਦੈ ਛਾਏ,
ਸਰਵ ਪ੍ਰਕਾਰ ਦੀਆਂ ਜਿੰਨੀਆਂ ਕੁੱਲ ਰੀਤੀਆਂ ਸਨ ਉਹ ਦੋਵਾਂ ਪਰਿਵਾਰਾਂ ਨੇ ਕੀਤੀਆਂ ਨੇ, ਦੋਵਾਂ ਦਿਸ਼ਾਵਾਂ ਦੇ ਵਿੱਚ ਦਹੇਤਿਆਂ ਪਤੇਤਿਆਂ ਵਿੱਚ ਆਨੰਦ ਬਣਿਆ ਹੋਇਆ।
ਰਸ ਰਾਖਿਓ ਯੁਗ ਪਰਸ ਪਰ, ਜਸ ਵਿਦ ਹਿਤੇ ਅਲਾਏ,
ਜਿਵੇਂ ਹਿੱਤੇ ਰੰਧਾਵੇ ਨੇ ਬਾਬੇ ਮੂਲ ਚੰਦ ਨੂੰ ਕਿਹਾ ਸੀ ਨਾ ਵੀ ਤੂੰ ਬੋਲ ਵਿਗਾੜ ਅਤੇ ਕੋਈ ਭੈੜਾ ਬੋਲ ਨਾ ਬੋਲੀ, ਉਸੇ ਤਰ੍ਹਾਂ ਹਿੱਤੇ ਰੰਧਾਵੇ ਦੇ ਇੱਕ ਇੱਕ ਬਚਨ 'ਤੇ ਬਾਬੇ ਮੂਲ ਚੰਦ ਨੇ ਪਹਿਰਾ ਦਿੱਤਾ ਔਰ ਰਸ ਹੀ ਰੱਖਿਆ। ਬੜੇ ਪਿਆਰ ਨਾਲ ਹਲੀਮੀ ਦੇ ਨਾਲ ਹੀ ਉਹਨਾਂ ਨੇ ਤਿੰਨ ਦਿਨ ਬਰਾਤ ਦੀ ਸੇਵਾ ਕੀਤੀ।
ਸਵਈਆ ਮੂਲੇ ਕੀਤੀ ਵਿਰਾਗ ਕਰੇ,
ਇਹਨੇ ਨੂੰ ਮਾਤਾ ਸੁਲੱਖਣੀ ਜੀ ਦਾ ਡੋਲਾ ਤੋਰਨ ਦਾ ਸਮਾਂ ਹੋ ਗਿਆ। ਮਾਤਾ ਜੀ ਨੂੰ ਤੋਰ ਰਹੇ ਨੇ ਉਹਨਾਂ ਦੇ ਪੂਜਨੀਕ ਮਾਤਾ ਜੀ, ਔਰ ਆਪਣੀ ਧੀ ਰਾਣੀ ਨੂੰ ਤੋਰਦਿਆਂ ਮਾਤਾ ਜੀ ਦੇ ਨੇਤਰ ਭਰੇ ਹੋਏ ਨੇ।
ਤਨੀਆ ਅਨੁਰਾਗ ਹਿਰਦੇ ਉਮੰਗਾਏ,
ਧੀ ਦਾ ਪਿਆਰ, ਲੜਕੀ ਦਾ ਪਿਆਰ ਮਾਂ ਦੇ ਮਨ ਦੇ ਵਿੱਚ ਮਮਤਾ ਬਣ ਕੇ, ਉਹ ਮਮਤਾ ਜਿਹੜੀ ਮਨ ਦੀ ਸੀ ਨੇਤਰਾਂ ਦੇ ਅਥਰੂਆਂ ਰਾਹੀਂ ਹੰਝੂਆਂ ਰਾਹੀਂ ਵਹਿ ਰਹੀ ਹੈ।
ਔਰ ਮਿਲੀ ਕੰਨ ਕਾਤੇ ਆਨ,
ਤੇ ਹੋਰ ਅਨੇਕਾਂ ਕੰਨਿਆਵਾਂ ਜਿਹੜੀਆਂ ਮਾਤਾ ਸੁਲੱਖਣੀ ਦੀਆਂ ਸਹੇਲੀਆਂ ਸਨ, ਭੈਣਾਂ ਸਨ, ਉਹ ਆ ਕੇ ਮਾਤਾ ਸੁਲੱਖਣੀ ਜੀ ਨੂੰ ਮਿਲੀਆਂ ਹਨ।
ਵੱਡੀ ਵੱਡ ਪਾਗਣ ਹੈ ਜੇ ਥਾਏ,
ਕਹਿੰਦੇ ਜਿੱਥੇ ਵੱਡ ਪਾਗਣ ਮਾਤਾ ਜੀ ਦਾ ਨਿਵਾਸ ਸੀ ਨਾ, ਉੱਥੇ ਉਹ ਜਿੰਨੀਆਂ ਇਸਤਰੀਆਂ ਨੇ ਮਾਤਾ ਜੀ ਨੂੰ ਮਿਲਣ ਵਾਸਤੇ ਆਈਆਂ ਨੇ, ਅੱਖਾਂ ਉਹਨਾਂ ਦੀਆਂ ਵੀ ਸਜਲ ਹਨ ਕਿ ਤੁਹਾਡੇ ਨਾਲ ਹੁਣ ਵਿਛੋੜਾ ਪੈ ਰਿਹਾ, ਕਿੱਥੇ ਇਕੱਠੀਆਂ ਖੇਡਦੀਆਂ ਸਾਂ ਤੇ ਹੁਣ ਇਹ ਅਚਾਨਕ ਵਿਛੋੜਾ ਪੈਣ ਲੱਗਾ ਹੈ।
ਡੋਰੇ ਕੋ ਅਗਰਜ ਕੀਨ ਚਲੇ,
ਉਹ ਮਾਤਾ ਜੀ ਨੂੰ ਮਾਤਾ ਸੁਲੱਖਣੀ ਜੀ ਨੂੰ ਡੋਲੇ ਵਿੱਚ ਸਵਾਰ ਕੀਤਾ ਹੈ ਤੇ ਡੋਲਾ ਅੱਗੇ ਟੋਰਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਡੋਲਾ ਮਾਤਾ ਸੁਲੱਖਣੀ ਜੀ ਦਾ ਅੱਗੇ ਟੋਰ ਕੇ ਆਪ ਡੋਲੇ ਦੇ ਨਾਲ ਨਾਲ ਪਿੱਛੇ ਪਿੱਛੇ ਤੁਰੇ ਜਾ ਰਹੇ ਨੇ।
ਅਰਬਿੰਦ ਬਿਲੋਚਨ ਰੂਪ ਸੋਹਾਏ,
ਬਲਿਆਰ ਜਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ, ਜਿਨ੍ਹਾਂ ਦੇ ਕਮਲਾਂ ਦੇ ਨੇਤਰ ਕਮਲਾਂ ਦੇ ਵਿੱਚ ਕਰੁਣਾ ਰਸ ਵਰਤਦਾ ਹੈ, करुणा दा ही रस सारे पासे वरत रहा है।
वारत बित उदार किए चित
और पिता जी मेहता कालू जी धन वार वार के अनेकां जाचकां दियां झोलियां च पा रहे ने।
कीरत बीच कबितन गाए
जिहड़े पट ने ओह कीरती करदे जा रहे ने, कबित बना के ना महाराज जी का सुजस करते ने। पिता मेहता कालू जी का बेदियां का सुजस करते ने।
अड़िल ब्रिद तरुण जे मनुज सो दोहन दिशान के,
बजुर्ग जवान दोहां दिशावां दे लोक सन, चाहे कोई बिरध है ते चाहे कोई जवान है।
जस विस्तारे अदक कहे बिस्मान के,
उन्हां सारयां दी जुबान ते सुजस है, हर एक दी जुबान दे उत्ते जस दे शब्द ने। और वो जस दा विस्थार करदियां हैरान हो के कहिंदे ने,
हमें बिलोकत कबे ने अस उत्सव भयो।
सैकड़े शादियां वेखियां ने, विआह तां सैकड़े वेखे ने, पर एहो जा उत्सव किसे विआह च नहीं वेखिया कि जिथे भी भुल गया होवे, ना थां चेते सी तीन दिन, ना देश दा पता सी, ना समय दा पता लगा है। कहिंदे भी एहो जे उत्सव होर नहीं किते वेखिया, एहो जा सुंदर उत्सव। कहिंदे उधर दोवां परिवारां दे जवानां ते यही शब्द ने, जिन्ने संबंधी ने सारे यही कह रहे ने। कहिंदे एहो जा उत्सव असीं कदे नहीं वेखिया।
हो जैसे इस उपबिआह हरख अतिशय भयो,
जिवें इस विआह दे विच अत दी खुशी सी ना, बड़ा ही विगास, खेड़ा ही खेड़ा, आनंद ही आनंद सी। कहिंदे होर विवाहां ते भी जाईदा पर उत्थे मन च खुशी नहीं हुंदी, मन कई वारी मुरझाए रहिंदे ने। खुशियां विच जा के भी मन मुरझाए रहिंदे ने, पर जिहड़े घरों मन मुरझाया नाल चले सी, इत्थे आ के उहनां दे मन भी खेड़े च आ गए हन, सारे दुख उहनां नूं विसर ही गए ने।
दोहरा अस बिद जस विस्तार कै गमनी पंथ बरात।
इस तरह का सुजस विस्तार के तो कहिंदे बरात जो सी वह बटाले नगर तो बाबा मूल चंद जी दे ग्रह तो चल पई, सुल्तानपुर साहब दे रस्ते नूं बरात पै गई।
क्रम क्रम करे निवास त्यो ज्यों की ने मग जात।
कहिंदे जिवें बरात चढ़ के आई सी ते जिथे जिथे डेरा कीता सी, उसे तरह वापसी आउंदिआं भी उत्थे उत्थे डेरा करदिआं होइआं बरात जो है वह सुल्तानपुर साहब आ पहुंची है।
दोहरा सिकता कन ते मेर किए मेरो ते कन कीन।
इत्थे खालसा जी श्री नानक प्रकाश ग्रंथ दे 23वें अध्याय की आरंभता हो रही है। तो भाई साहब जी पिछे मंगल करदे आ रहे ने, जदों नवां अध्याय शुरू करदे ने ते गुरु साहब दा मंगल करदे पिछे 9 सतगुरां दे मंगल हो गए ने, हुण 10वें पातशाह श्री गुरु गोबिंद सिंह साहब जी दा मंगल कर रहे ने भाई संतोख सिंह, कि जिन्हां ने रेत दे एक छोटे जे कण ते किरपा करके उहनां नूं सुमेर बना दिता। मेर कियो तृण ते मोहे जाहे गरीब निवाज ना दूसर तोसो। इहो जे साहब जी जिन्हां ने रेत दे एक छोटे जे कण नूं सुमेर बना दिता और जिहड़े सुमेर दे तुल सन उहनां नूं रेत दा किणका बना के रख दिता। ये संकेत होया, निशानी है, इशारा है कि भारत खंड की जिहड़ी हिंदवाइण सी ਉਹ ਗੁਰੂ ਖਾਲਸਾ ਜੀ ਰੇਤ ਦੇ ਕਿਣਕੇ ਤੁਲ ਸੀ। ਤੁਰਕ ਜਿਹੜੇ ਸਨ ਪੈਰਾਂ ਥੱਲੇ ਮਿੱਧਦੇ ਜਾ ਰਹੇ ਸੀ, ਧਾਰਮਿਕ ਮੰਦਰ ਉਹਨਾਂ ਦੇ ਢਾਉਂਦੇ ਜਾ ਰਹੇ ਸਨ, ਉਹਨਾਂ 'ਤੇ ਕਿਰਪਾ ਕਰਕੇ ਮਹਾਰਾਜ ਜੀ ਨੇ ਉਹਨਾਂ ਨੂੰ ਸੂਰਬੀਰ ਬਲੀ ਯੋਧੇ ਬਣਾ ਕੇ ਜ਼ੁਲਮ ਦੇ ਖਿਲਾਫ਼ ਲੜਨ ਵਾਸਤੇ ਤਿਆਰ ਕੀਤਾ, ਸੁਮੇਰ ਬਣਾ ਦਿੱਤਾ। ਅਤੇ ਜਿਹੜੇ ਸੁਮੇਰ ਤੁਲ ਤੁਰਕ ਸਨ ਉਹਨਾਂ ਦੇ ਰਾਜ ਭਾਗ ਨੂੰ ਰੇਤ ਦੇ ਕਿਣਕੇ ਵਾਂਗੂ ਪੈਰਾਂ 'ਚ ਮਿਲਾ ਦਿੱਤਾ।
ਸ਼੍ਰੀ ਗੋਬਿੰਦ ਸਿੰਘ ਨਮੈ ਮਮ ਕੇਵਲ ਦਾਨੀ ਦੀਨ।
ਜਿਨ੍ਹਾਂ ਨੇ ਜਿਹੜੇ ਕੇਵਲ ਦੀਨਾਂ ਨੂੰ ਦਾਨ ਦੇਣ ਵਾਲੇ ਹਨ, ਇਕੱਲੇ ਆਪ ਜੋ ਦੀਨਾਂ ਨੂੰ ਦਾਨ ਦੇਣ ਵਾਲੇ, ਕਿਰਪਾ ਕਰਨ ਵਾਲੇ ਹਨ, ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਤੇ ਮੇਰੀ ਵੰਦਨਾ ਹੈ, ਨਮਸਕਾਰ ਹੈ। ਨਮਾਮ ਕਰਕੇ ਮੈਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅਗਲੇਰੀ ਕਥਾ ਕਹਿੰਦਾ ਹਾਂ।
ਜੋ ਪਈ ਨਿਕਟ ਨਗਰ ਕੇ ਗਈ ਬਰਾਤਾ।
ਖਾਲਸਾ ਜੀ, ਇੱਧਰ ਬਰਾਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਾਪਸ ਬਟਾਲੇ ਤੋਂ ਚਲਦਿਆਂ ਚਲਦਿਆਂ ਸ੍ਰੀ ਸੁਲਤਾਨਪੁਰ ਸਾਹਿਬ ਦੇ ਨੇੜੇ ਪਹੁੰਚੀ ਹੈ।
ਜਾਂ ਕੀ ਸ਼ੋਭਾ ਭਾਂਤਨ ਭਾਂਤਾ।
ਬਰਾਤ ਦੀ ਸ਼ੋਭਾ ਜਿਹੜੀ ਕਹਿੰਦੇ ਭਾਂਤ ਭਾਂਤ ਦੀ ਰੰਗ ਬਿਰੰਗੀ ਸ਼ੋਭਾ ਬਰਾਤ ਦੀ ਦਿਸ ਰਹੀ ਹੈ।
ਬਾਜੇ ਤੁਰਹੀ ਪਟੇ ਨਿਸ਼ਾਨਾ।
ਤੁਰੀਆਂ ਵੱਜ ਰਹੀਆਂ ਨੇ, ਭੇਰੀਆਂ ਵੱਜ ਰਹੀਆਂ ਨੇ, ਨਿਸ਼ਾਨ ਨਗਾਰੇ ਵੱਜ ਰਹੇ ਨੇ।
ਪੁਰਕੇ ਨਰਨ ਸੁਣੀ ਧੁਨ ਕਾਨਾ।
ਸੁਲਤਾਨਪੁਰ ਸਾਹਿਬ ਦੇ ਵਸ਼ਿੰਦਿਆਂ ਨੇ ਆਵਾਜ਼ਾਂ ਦੀ, ਸਾਜ਼ਾਂ ਦੀ, ਨਗਾਰਿਆਂ ਦੀ ਆਵਾਜ਼ ਸੁਣੀ ਹੈ।
ਪਾਵਸ ਵਿਖੇ ਉਠਾ ਕੰਨ ਖੋਰਾ।
ਕਹਿੰਦੇ ਏਦਾਂ ਜਾਪਦਾ ਹੈ ਜਿਵੇਂ ਬਰਸਾਤ ਦੇ ਦਿਨਾਂ ਵਿੱਚ ਆਕਾਸ਼ ਵਿੱਚ ਬੱਦਲ ਗਰਜਦੇ ਨੇ ਨਾ, ਏਦਾਂ ਸਾਜਾਂ ਦੀ ਆਵਾਜ਼ ਨਗਰਾਂ ਦੇ ਵਿੱਚ ਗਰਜ ਵਾਂਗੂ ਪਹੁੰਚੀ ਹੈ।
ਵੈ ਪਰਮੋਦ ਜਿਉਂ ਮੋਰ ਨ ਥੋਰਾ।
ਜਿਵੇਂ ਮੀਂਹ ਪੈਂਦਾ ਹੋਵੇ ਤੇ ਆਕਾਸ਼ ਵਿੱਚ ਬੱਦਲ ਗਰਜਦੇ ਨੇ ਨਾ, ਤੇ ਬੱਦਲਾਂ ਦੀ ਗੜਗੜਾਹਟ ਸੁਣ ਕੇ ਮੋਰ ਪਹਿਲਾਂ ਪਾਉਣ ਲੱਗ ਪੈਂਦੇ ਨੇ। ਮੋਰ ਬੱਬੀਹੇ ਬੋਲਦੇ ਵੇਖ ਬੱਦਲ ਕਾਲੇ, ਕਾਲੇ ਰੰਗ ਦੇ ਬੱਦਲ ਛਾਏ ਹੋਣ ਤੇ ਵਿੱਚੋਂ ਗੜਗੜਾਹਟ ਹੁੰਦੀ ਹੈ ਨਾ ਬੱਦਲਾਂ ਦੀ, ਤੇ ਮੋਰ ਬੱਬੀਏ ਜਿਹੜੇ ਨੇ ਉਹ ਪਹਿਲਾਂ ਪਾਉਣ ਲੱਗ ਪੈਂਦੇ ਨੇ।
ਤਿਉਂ ਪੁਰ ਮਨੁਜ ਰਹੇ ਹਰ ਖਾਈ।
ਏਦਾਂ ਜਦੋਂ ਨਗਰ ਨਿਵਾਸੀਆਂ ਨੇ ਸਾਜਾਂ ਦੀ ਆਵਾਜ਼ ਸੁਣੀ ਨਾ, ਤੇ ਜਿਵੇਂ ਆਵਾਜ਼ ਸੁਣ ਕੇ ਮੋਰ ਪਹਿਲਾਂ ਪਾ ਕੇ ਨੱਚਦੇ ਨੇ, ਏਦਾਂ ਨਗਰ ਨਿਵਾਸੀ ਖੁਸ਼ੀ ਖੇੜੇ ਵਿੱਚ ਆਏ, ਉਹਨਾਂ ਵਿੱਚ ਭਾਰੀ ਖੁਸ਼ੀ ਪੈਦਾ ਹੋਈ।
ਸਦਨ ਨਾਨਕੀ ਪੰਨਤ ਵਧਾਈ।
ਭੱਜ ਕੇ ਪਹਿਲਾਂ ਬੇਬੇ ਨਾਨਕੀ ਦੇ ਘਰ ਪਹੁੰਚੇ, ਬੇਬੇ ਨਾਨਕੀ ਨੂੰ ਜਾ ਕੇ ਵਧਾਈਆਂ ਦਿੰਦੇ, ਬੇਬੇ ਜੀ ਵਧਾਈਆਂ ਹੋਣ, ਤੁਹਾਡੇ ਵੀਰ ਦੀ ਬਰਾਤ ਆ ਰਹੀ ਹੈ, ਵਾਪਸ ਬਰਾਤ ਮੁੜਾਈ ਹੈ। ਕਹਿੰਦੇ ਇਸ ਤਰ੍ਹਾਂ ਬੇਬੇ ਨਾਨਕੀ ਨੂੰ ਜਾ ਕੇ ਵਧਾਈਆਂ ਦਿੰਦੇ ਨੇ।
ਤੂਰਨ ਬਹਿਰ ਨਗਰ ਤੇ ਆਏ।
ਨਗਰ ਨਿਵਾਸੀ ਬੜੀ ਛੇਤੀ ਨਾਲ, ਕਾਹਲੀ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਵੇਖਣ ਦੇ ਚਾਓ ਨਾਲ ਵਾਪਸ ਬਾਹਰ ਵਾਸੇ ਨਗਰ ਦੇ ਬਾਹਰ ਬਾਹਰ ਆਏ ਹਨ।
ਹਿਤ ਬਿਲੋਕ ਨੇ ਮਨ ਸੁਖ ਪਾਏ।
ਜਿਨ੍ਹਾਂ ਦੇ ਮਨਾਂ ਵਿੱਚ ਬੜਾ ਸੁਖ ਹੈ, ਖੁਸ਼ੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਮਾਤਾ ਸੁਲੱਖਣੀ ਜੀ ਨੂੰ ਵੇਖਣ ਲਈ ਦੌੜ ਦੌੜ ਕੇ ਆ ਰਹੇ ਨੇ।
ਕਰ ਸ਼ਿੰਗਾਰ ਕੋ ਨਾਗਰ ਨਾਰੀ।
ਅਨੇਕਾਂ ਨਗਰ ਨਿਵਾਸਣਾ ਇਸਤਰੀਆਂ ਸਰੀਰ ਤੇ ਸੋਹਣੇ ਹਾਰ ਸ਼ਿੰਗਾਰ ਕਰਕੇ
ਭੂਖਨ ਬਸਨ ਰੁਚਰ ਛਬ ਤਾਰੀ।
ਬੜੇ ਸੋਹਣੇ ਗਹਿਣੇ, ਸੁੰਦਰ ਰੰਗ ਬਿਰੰਗੇ ਬਸਤਰ ਛਬੀ ਵਾਲੇ ਉਹ ਸਰੀਰ ਤੇ ਧਾਰਨ ਕੀਤੇ ਨੇ।
ਬਾਂਧ ਬਾਂਧ ਬੀਥਨ ਮੈਂ ਟੋਲੀ।
ਉਹ ਇਸਤਰੀਆਂ ਟੋਲੀਆਂ ਬੰਨ ਬੰਨ ਕੇ ਗਲੀਆਂ ਵਿੱਚ ਆਣ ਖਲੋਤੀਆਂ ਨੇ ਕਿ ਗੁਰੂ ਨਾਨਕ ਸਾਹਿਬ ਜੀ ਆਉਣਗੇ, ਮਾਤਾ ਸੁਲੱਖਣੀ ਜੀ ਦਾ ਡੋਲਾ ਨਾਲ ਆਏਗਾ ਤੇ ਵੇਖਣ ਵਾਸਤੇ। ਕਹਿੰਦੇ ਗਲੀ ਵਿੱਚ ਟੋਲੀਆਂ ਬੰਨ ਕੇ ਖਲੋ ਗਈਆਂ ਨੇ।
ਆਏ ਨਿਕੇਤ ਵਧਾਈ ਬੋਲੀ।
ਕਈ ਇਕੱਠੀਆਂ ਹੋ ਕੇ ਬੇਬੇ ਨਾਨਕੀ ਦੀਆਂ ਸੰਬੰਧਣਾ ਉਹ ਆ ਕੇ ਬੇਬੇ ਨਾਨਕੀ ਨੂੰ ਵਧਾਈਆਂ ਦੇਣ ਲੱਗੀਆਂ।
ਬਦੂ ਬਿਲੋਕਨ ਕੀ ਅਭਿਲਾਖਾ।
ਉਧਰ ਬੇਬੇ ਨਾਨਕੀ ਦੇ ਮਨ ਦੇ ਵਿੱਚ ਵੀ ਬੜੀ ਇੱਛਾ ਹੈ ਕਿ ਮੈਂ ਆਪਣੀ ਭਰਜਾਈ ਦੇ ਦਰਸ਼ਨ ਕਰਾਂ, ਇਹੋ ਜਿਹਾ ਚਾਉ ਬੇਬੇ ਨਾਨਕੀ ਦੇ ਮਨ 'ਚ ਬਣਿਆ ਹੋਇਆ।
ਨਿਕਟ ਨਾਨਕੀ ਕੈ ਸੁਭ ਪਾਖਾ।
ਤੇ ਜਿਹੜੀਆਂ ਲਾਗੇ ਇਸਤਰੀਆਂ ਬੈਠੀਆਂ ਬੇਬੇ ਨਾਨਕੀ ਨੂੰ ਕਹਿੰਦੀਆਂ ਨੇ, ਨਾਨਕੀ ਜੀ ਤੁਹਾਡੇ ਤੋਂ ਪਹਿਲਾਂ ਅਸੀਂ ਬਹੁ ਰਾਣੀ ਦਾ ਮੂੰਹ ਵੇਖਣਾ ਹੈ, ਅਸੀਂ ਪਹਿਲਾਂ ਉਹਨਾਂ ਦੇ ਦਰਸ਼ਨ ਕਰਨੇ ਹਨ।
ਨਗਰ ਪ੍ਰਵੇਸ਼ੀ ਸਗਲ ਬਰਾਤਾ।
ਇਹੋ ਜਿਹੇ ਚਾਹ ਬੇਬੇ ਨਾਨਕੀ ਦੇ ਘਰ 'ਚ ਹੋ ਰਹੇ ਨੇ, ਇੰਨੇ ਨੂੰ ਬਰਾਤ ਜਿਹੜੀ ਆ ਉਹ ਸੁਲਤਾਨਪੁਰ ਨਗਰ 'ਚ ਪ੍ਰਵੇਸ਼ ਕਰ ਗਈ।
ਜਨ ਆਨੰਦ ਕੋ ਮੇਘ ਸੁਹਾਤਾ।
ਮਾਨੋ ਆਨੰਦ ਦਾ ਮੀਂਹ ਵਰਸ ਗਿਆ ਹੋਵੇ ਸਾਰੇ ਨਗਰ ਦੇ ਵਿੱਚ, ਇਹੋ ਜਿਹਾ ਆਨੰਦ ਸਾਰੇ ਨਗਰ ਵਿੱਚ ਵਰਤਿਆ ਹੈ।
ਦੂਲੋ ਦੂਲਨ ਆਗੇ ਜਾਵਤ ਪੀਛੇ ਲਾਲੂ ਧਨ ਬਰਖਾਵਤ।
ਸਭ ਤੋਂ ਮੂਹਰੇ ਅੱਗੇ ਲਾੜਿਆ ਰੂਪ ਵਿੱਚ ਸੋਭਰੇ ਗੁਰੂ ਨਾਨਕ ਸਾਹਿਬ ਜਾ ਰਹੇ ਨੇ ਅਤੇ ਮਾਤਾ ਸੁਲੱਖਣੀ ਜੀ ਨਾਲ ਜਾ ਰਹੇ ਨੇ ਅਤੇ ਪਿੱਛੇ ਚਾਚਾ ਲਾਲੂ ਜੀ ਬੇਅੰਤ ਮਾਇਆ ਦਾ ਮੀਂਹ ਵਰਸਾ ਰਹੇ ਨੇ।
ਅਸ ਬਿਦ ਸ਼੍ਰੀ ਬੇਦੀ ਕੁਲ ਕੇਤ ਮੰਦ ਮੰਦ ਗੇ ਅਪਨਨ ਕੇਤ।
ਇਸ ਪ੍ਰਕਾਰ ਬੇਦੀ ਕੁਲ ਕੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਆਪਣਿਆਂ ਮੰਦਰਾਂ ਵਿੱਚ ਬੇਬੇ ਨਾਨਕੀ ਜੀ ਦੇ ਮਹੱਲਾਂ ਵਿੱਚ ਆਏ ਹਨ।
ਨਾਰਨ ਸਹਿਤ ਨਾਨਕੀ ਤੂਰਨ
ਨਾਲ ਅਨੇਕਾਂ ਇਸਤਰੀਆਂ ਨੂੰ ਲੈ ਕੇ ਇੰਨੇ ਨੂੰ ਬੇਬੇ ਨਾਨਕੀ ਜੀ ਬੜੀ ਛੇਤੀ ਨਾਲ
ਨਿਕਸ ਕਰੀ ਕੁਲ ਰੀਤ ਸੰਪੂਰਨ।
ਬੇਬੇ ਨਾਨਕੀ ਨੇ ਜਿਹੜੀ ਕੁਲ ਰੀਤ ਸੀ ਉਹ ਪੂਰਨ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਭਰਜਾਈ ਮਾਤਾ ਸੁਲੱਖਣੀ ਨੂੰ ਵੇਖਿਆ।
ਸਾਦਰ ਲੈ ਕਰ ਨਿਜ ਭਰਜਾਈ
ਬੜੇ ਸਤਿਕਾਰ ਨਾਲ ਬੇਬੇ ਨਾਨਕੀ ਜੀ ਨੇ ਆਪਣੀ ਭਰਜਾਈ ਨੂੰ ਮੋਢੇ ਤੋਂ ਗਲ ਵਕੜੀ ਚ ਲਿਆ ਕੇ ਮਿਲ ਕੇ ਬੜੇ ਪਿਆਰ ਨਾਲ ਆਪਣਿਆਂ ਮੰਦਰਾਂ ਵਿੱਚ ਮਹਿਲਾਂ ਚ ਲੈ ਕੇ ਆਏ ਨੇ।
ਸੁੰਦਰ ਮੰਦਰ ਵਿੱਚ ਬਸਾਏ
ਬੜੇ ਸੋਹਣੇ ਮੰਦਰ ਨੇ। ਉਸ ਮੰਦਰ ਦੇ ਵਿੱਚ ਮਾਤਾ ਸੁਲੱਖਣੀ ਜੀ ਨੂੰ ਜਾ ਕੇ ਬੇਬੇ ਨਾਨਕੀ ਜੀ ਨੇ ਬਿਠਾਇਆ ਹੈ।
ਪਾਏ ਓਲ ਮੈਂ ਧਨ ਕੀ ਥਾਤੀ
ਚਿਹਰਾ ਵੇਖਣਾ ਮੂੰਹ ਵੇਖਣਾ ਪਹਿਲੀ ਵਾਰੀ ਆਪਣੀ ਭਰਜਾਈ ਦਾ ਤੋ ਬੇਬੇ ਨਾਨਕੀ ਨੇ ਮਾਇਆ ਦੀ ਇੱਕ ਵੱਡੀ ਥੈਲੀ ਪਹਿਲਾਂ ਆਪਣੀ ਭਰਜਾਈ ਦੀ ਝੋਲੀ 'ਚ ਪਾਈ ਹੈ ਅਤੇ ਫਿਰ ਮਾਤਾ ਸੁਲੱਖਣੀ ਦੇ ਸੋਹਣੇ ਚਿਹਰੇ ਦੇ ਦਰਸ਼ਨ ਕੀਤੇ।
ਭਰੀ ਹਰਖ ਪੀ ਸੀਤਲ ਛਾਤੀ
ਬੇਬੇ ਨਾਨਕੀ ਜੀ ਦਾ ਮਨ ਆਨੰਦ ਨਾਲ ਖੁਸ਼ੀ ਨਾਲ ਭਰਿਆ ਹੋਇਆ। ਭਰਜਾਈ ਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਉੱਠਿਆ। ਚਾਉ ਦੇ ਨਾਲ ਉਮਾਹ ਦੇ ਨਾਲ ਸਿਰ ਤੋਂ ਵੀ ਵਾਰਨੇ ਕਰਕੇ ਮਾਇਆ ਤੇ ਜਾਚਕਾਂ ਨੂੰ ਲਾਗੀਆਂ ਨੂੰ ਲਾਗ ਦਿੰਦੇ ਨੇ।
ਬਦਨ ਬਿਲੋਕਤ ਸੰਗ ਉਮੰਗਾ
ਬੜੀ ਉਮੰਗ ਨਾਲ ਚਾਉ ਨਾਲ ਸੋਹਣੇ ਸੇ ਚਿਹਰੇ ਦੇ ਦਰਸ਼ਨ ਕਰਦੇ ਨੇ।
ਕੰਚਨ ਭੂਖਨ ਭੂਖਤ ਅੰਗਾ
ਤੇ ਮਾਤਾ ਸੁਲੱਖਣੀ ਜੀ ਨੇ ਵੀ ਬੜੇ ਸੁੰਦਰ ਗਹਿਣੇ ਸਰੀਰ ਤੇ ਅੰਗਾਂ ਤੇ ਧਾਰਨ ਕੀਤੇ ਹੋਏ ਨੇ।
ਹੇਰ ਹੇਰ ਉਰ ਹਰਖੈ ਨਾਰੀ
ਹੋਰ ਵੀ ਇਸਤਰੀਆਂ ਲੱਗ ਗਏ ਬੇਬੇ ਨਾਨਕੀ ਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹਟੋ ਅਸੀਂ ਵੀ ਵੇਖ ਲਈਏ ਬਹੁ ਰਾਣੀ ਦਾ ਚਿਹਰਾ ਤੇ ਕਹਿੰਦੇ ਅੱਗੇ ਹੋ ਕੇ ਮਾਤਾ ਸੁਲੱਖਣੀ ਜੀ ਦੇ ਸੁੰਦਰ ਚਿਹਰੇ ਨੂੰ ਵੇਖਦੀਆਂ ਨੇ।
ਦੇਤ ਆਸ਼ਖਾ ਸੁਖਦ ਉਚਾਰੀ
ਤੇ ਜਿਹੜੀਆਂ ਬਜ਼ੁਰਗ ਮਾਤਾਵਾਂ ਸਨ ਉਹ ਅਸੀਸਾਂ ਦਿੰਦੀਆਂ ਮਾਤਾ ਸੁਲੱਖਣੀ ਦੇ ਸਿਰ ਤੇ ਹੱਥ ਰੱਖਦੀਆਂ ਤੇ ਅਸੀਸਾਂ ਦਿੰਦੀਆਂ ਨੇ। ਤੁਸੀਂ ਸਦਾ ਸੁਖੀ ਰਹੋ, ਸਦਾ ਆਨੰਦਿਤ ਰਹੋ, ਚਿਰੰਗਜੀਵੀ ਹੋਵੋ, ਇਸ ਤਰ੍ਹਾਂ ਦੀਆਂ ਅਸੀਸਾਂ ਦਿੰਦੀਆਂ ਹਨ।
ਬਹੁਰ ਬਰਾਤੇ ਕੀਨ ਨਿਵੇਸਾ
ਇਹਨੇ ਨੂੰ ਬਰਾਤ ਵੀ ਸਾਰੀ ਆ ਗਈ, ਸਾਰੀ ਬਰਾਤ ਨੇ ਆਰਾਮ ਕੀਤਾ, ਡੇਰਾ ਕੀਤਾ ਹੈ।
ਪਰਮਾਨੰਦ ਕੀ ਪਾਏ ਨਿਦੇਸਾ
ਬਾਬਾ ਪਰਮਾਨੰਦ ਜੀ ਦੀ ਆਗਿਆ ਮੁਤਾਬਕ ਜਿੱਥੇ ਬਰਾਤ ਨੂੰ ਠਹਿਰਾਉਣ ਦਾ ਪ੍ਰਬੰਧ ਸੀ ਵਿਸ਼ਰਾਮ ਕਰਾਉਣ ਦਾ ਉਸੇ ਥਾਂ ਤੇ ਸਾਰੀ ਬਰਾਤ ਨੂੰ ਡੇਰਾ ਕਰਵਾਇਆ ਹੈ।
ਸੇਵਾ ਜਥਾ ਯੋਗ ਸਭ ਹੀ ਕੀ
ਜਥਾ ਯੋਗ ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਦੀ ਸੇਵਾ ਕੀਤੀ ਹੈ।
ਤਬ ਜੈ ਰਾਮ ਕੀ ਨੀ ਬਿਦਨੀ ਕੀ
ਇਹ ਸੇਵਾ ਦੀ ਜ਼ਿੰਮੇਵਾਰੀ ਭਾਈਆ ਜੈ ਰਾਮ ਜੀ ਨੇ ਲਈ ਹੋਈ ਸੀ। ਭਾਈਆ ਜੈ ਰਾਮ ਜੀ ਨੇ ਬੜੇ ਪਿਆਰ ਨਾਲ ਸਾਰੀ ਬਰਾਤ ਦੀ ਸੇਵਾ ਕੀਤੀ ਹੈ।
ਅਸ ਪ੍ਰਕਾਰ ਦੋਏ ਨਿਸਾ ਬਤੀਤੀ
ਇਸੇ ਤਰ੍ਹਾਂ ਖਾਲਸਾ ਜੀ ਦੋ ਰਾਤਾਂ ਦੋ ਦਿਨ ਆ ਦੋ ਰਾਤਾਂ ਸੁਲਤਾਨਪੁਰ ਸਾਹਿਬ ਚ ਫਿਰ ਬਤੀਤ ਹੋਈਆਂ ਨੇ।
ਉਨ ਕਾਲੂ ਬੋਲੇ ਓ ਸ਼ੁਭ ਰੀਤੀ
ਇਹਨੇ ਨੂੰ ਪਿਤਾ ਮਹਿਤਾ ਕਾਲੂ ਜੀ ਜਦੋਂ ਦੋ ਰਾਤਾਂ ਬੀਤੀਆਂ ਤੇ ਬਾਬਾ ਪਰਮਾਨੰਦ ਜੀ ਹੋਣਾ ਨਾਲ ਸਰਬੰਧੀਆਂ ਨਾਲ ਬਹਿ ਕੇ ਵਿਚਾਰ ਕਰਦਿਆਂ ਬੋਲੇ
ਨਾਨਕ ਜਨਨੀ ਮਨ ਅਨੁਰਾਗੀ ਦੇਖਣ ਹੇਤ ਦ੍ਰਿਸ਼ਟ ਇਤ ਲਾਗੀ।
ਪਿਤਾ ਮਹਿਤਾ ਕਾਲੂ ਜੀ ਬੋਲੇ ਬਾਬਾ ਪਰਮਾਨੰਦ ਜੀ ਹੋਣਾ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਬੈਠੇ ਸਨ ਕਿ ਨਾਨਕ ਦੀ ਮਾਂ ਵੀ ਘਰ ਨਿਗਾਹ ਲਾ ਕੇ ਬੈਠੀ ਹੋਣੀ ਹੈ, ਉਹ ਵੇਖਦੀ ਹੋਣੀ ਹੈ ਇਸ ਪਾਸੇ ਨਿਗਾਹ ਤੱਕ ਕੇ ਵੀ ਮੇਰਾ ਪੁੱਤਰ ਮੇਰੀ ਨੂੰਹ ਵਿਆਹ ਕੇ ਲਿਆਉਂਦਾ ਹੋਣਾ। ਮਾਤਾ ਤ੍ਰਿਪਤਾ ਬਾਰੇ ਪਿਤਾ ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਨਾਨਕ ਦੀ ਮਾਂ ਵੀ ਬੜੇ ਪਿਆਰ ਨਾਲ ਘਰ 'ਚ ਬੈਠੀ ਉਡੀਕਦੀ ਹੋਣੀ ਹੈ, ਉਹਦੇ ਮਨ 'ਚ ਵੀ ਬੜੀਆਂ ਸਧਰਾਂ ਨੇ, ਬੜੇ ਚਾਓ ਨੇ ਵੀ ਮੈਂ ਆਪਣੇ ਪੁੱਤਰ ਨੂੰ ਰਾਣੀ ਦੇ ਸਮੇਤ ਵੇਖਾਂ।
ਤਹ ਕੋ ਕਰਨ ਮਨੋਰਥ ਪੂਰਨ ਸਭ ਬਰਾਤ ਗਮਨੇ ਅਬ ਤੂਰਨ।
ਹੁਣ ਤ੍ਰਿਪਤਾ ਜੀ ਦੇ ਮਨ ਦਾ ਜਿਹੜਾ ਮਨੋਰਥ ਹੈ ਉਹ ਵੀ ਸਾਰਿਆਂ ਨੂੰ ਪੂਰਾ ਕਰਨਾ ਚਾਹੀਦਾ ਨਾ, ਵੀ ਨਾਨਕ ਦੇ ਮਾਂ ਦੀ ਜਿਹੜੀ ਰੀਝ ਹੈ ਉਹ ਵੀ ਪੂਰੀ ਹੋ ਜਾਏ। ਇਸ ਕਰਕੇ ਹੁਣ ਛੇਤੀ ਨਾਲ ਬਰਾਤ ਲੈ ਕੇ ਆਪਾਂ ਵਾਪਸ ਰਾਏ ਭੋਇਨ ਦੀ ਤਲਵੰਡੀ ਚੱਲੀਏ।
ਬਦੂ ਸੰਗ ਲੇ ਨਾਨਕ ਗਮਨੇ, ਮਿਲੇ ਮਾਤ ਕੋ ਆਪਣੇ ਭਵਨ।
ਬਹੁ ਰਾਣੀ ਨੂੰ ਨਾਲ ਲੈ ਕੇ ਨਾਨਕ ਜੀ ਸਾਡੇ ਨਾਲ ਚੱਲਣ ਤੇ ਆਪਣਿਆਂ ਘਰਾਂ ਵਿੱਚ ਮਹਿਲਾਂ 'ਚ ਚੱਲ ਕੇ ਆਪਣੀ ਮਾਂ ਤ੍ਰਿਪਤਾ ਨੂੰ ਮਿਲਣ।
ਬਹੁਰ ਬੁਲਾਰ ਦਰਸ ਕੀ ਪਿਆਸਾ, ਚੱਲ ਤਲਵੰਡੀ ਪੂਰੇ ਆਸਾ।
ਆਪਣੇ ਘਰ 'ਚ ਚੱਲ ਕੇ ਆਪਣੀ ਮਾਂ ਨੂੰ ਵੀ ਮਿਲਣ ਤੇ ਨਾਲੇ ਦੂਜੀ ਰਾਏ ਬੁਲਾਰ ਦੇ ਮਨ 'ਚ ਬੜੀ ਪਿਆਸ ਹੈ ਨਾਨਕ ਦੇ ਦਰਸ਼ਨਾਂ ਦੀ। ਉਹਨੇ ਵੀ ਮੈਨੂੰ ਵਾਰ ਵਾਰ ਕਹਿ ਭੇਜਿਆ ਸੀ ਵੀ ਮਹਾਰਾਜ ਜੀ ਨੂੰ ਆਖਿਓ ਮੈਨੂੰ ਤੁਹਾਡੇ ਦਰਸ਼ਨਾਂ ਦੀ ਸਿੱਖ ਹੈ ਕਿ ਤੁਹਾਡੇ ਦਰਸ਼ਨ ਹੋ ਜਾਣ। ਰਾਏ ਬੁਲਾਰ ਦੇ ਮਨ ਦੇ ਵਿੱਚ ਵੀ ਮਹਾਰਾਜ ਜੀ ਦੇ ਨਾਨਕ ਦੇ ਦਰਸ਼ਨਾਂ ਦੀ ਆਸ ਹੈ, ਇਸ ਕਰਕੇ ਤਲਵੰਡੀ ਚੱਲ ਕੇ ਉਹਨਾਂ ਦੀ ਵੀ ਆਸ ਪੂਰਨ ਕਰਨ।
ਮੁਝ ਚੱਲ ਤਿਓ ਤਿੰਨ ਗਿਰਾ ਉਚਾਰੀ।
ਜਦੋਂ ਮੈਂ ਤਲਵੰਡੀ ਤੋਂ ਚੱਲਿਆ ਸੀ ਉਦੋਂ ਰਾਏ ਬੁਲਾਰ ਨੇ ਚੱਲਣ ਸਮੇਂ ਮੈਨੂੰ ਕਿਹਾ ਸੀ
ਪੁਰ ਆਪਣੇ ਆਨੋ ਇੱਕ ਵਾਰੀ,
ਇੱਕ ਵਾਰੀ ਨਾਨਕ ਜੀ ਨੂੰ ਆਪਣੇ ਨਾਲ ਤਲਵੰਡੀ ਜ਼ਰੂਰ ਲੈ ਕੇ ਆਇਆ ਜੇ, ਇਹ ਨਾ ਹੋਵੇ ਵੀ ਉੱਥੇ ਕਿਤੇ ਜੋੜੇ ਨੂੰ ਛੱਡ ਆਓ, ਇੱਕ ਵਾਰੀ ਉਹਨਾਂ ਨੂੰ ਤਲਵੰਡੀ ਜ਼ਰੂਰ ਲੈ ਕੇ ਆਇਆ ਜੇ। ਰਾਏ ਬੁਲਾਰ ਨੇ ਚੱਲਣ ਸਮੇਂ ਮੈਨੂੰ ਇਹ ਗੱਲ ਜ਼ਰੂਰ ਕਹੀ ਸੀ।
ਕੇਤਕ ਦਿਨ ਰਹਿ ਆਏ ਬਹੋਰੀ।
ਕੁਝ ਦਿਨ ਉੱਥੇ ਨਾਨਕ ਜੀ ਰਹਿਣਗੇ, ਰਾਏ ਬੁਲਾਰ ਵੀ ਖੁਸ਼ ਹੋਵੇਗਾ, ਇਹਨਾਂ ਦੀ ਮਾਂ ਦੀ ਮਨ ਦੀ ਖੁਸ਼ੀ ਵੀ ਹੋਵੇਗੀ, ਤੇ ਕੁਝ ਦਿਨ ਰਹਿਣ ਤੋਂ ਬਾਅਦ ਫਿਰ ਭਾਵੇਂ ਵਾਪਸ ਇੱਥੇ ਆ ਜਾਣ।
ਕਰੇ ਕਾਰ ਇਉਂ ਮਸਲਤ ਮੋਰੀ।
ਮੇਰੀ ਤਾਂ ਇਹ ਸਲਾਹ ਹੈ, ਪਿਤਾ ਜੀ ਕਹਿੰਦੇ ਵੀ ਇਹ ਕੰਮ ਕੀਤਾ ਜਾਏ ਹੁਣ ਤਾਂ ਜੋ ਨਾਨਕ ਦੀ ਮਾਂ ਨੂੰ ਵੀ ਖੁਸ਼ੀ ਮਿਲੇ ਤੇ ਰਾਏ ਬੁਲਾਰ ਦਾ ਮਨ ਵੀ ਖੁਸ਼ ਹੋਵੇ।
ਸ਼੍ਰੀ ਨਾਨਕ ਕੋ ਰੁੱਖ ਲੱਖ ਆਸੂ।
ਇੱਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਾਗੇ ਬੈਠੇ ਸਨ, ਸਤਿਗੁਰਾਂ ਦਾ ਰੁੱਖ ਵੇਖ ਕੇ
ਬੋਲਿਓ ਤਬ ਜੈ ਰਾਮ ਤੈ ਪਾਸੂ।
ਲਾਗੇ ਭਾਈਆ ਜੈ ਰਾਮ ਜੀ ਬੈਠੇ ਸਨ, ਭਾਈਆ ਜੈ ਰਾਮ ਜੀ ਬੋਲੇ ਕਹਿਣ ਲੱਗੇ
ਜਬ ਤੁਮ ਲੈ ਜਾਵੋਗੇ ਤਹਿਵਾਂ।
ਕਹਿਣ ਲੱਗੇ ਪਿਤਾ ਜੀ ਜੇ ਤੁਸੀਂ ਨਾਨਕ ਨੂੰ ਨਾਲ ਲੈ ਗਏ ਉੱਥੇ ਰਾਏ ਭੋਇਨ ਦੀ ਤਲਵੰਡੀ।
ਮੋਦੀ ਕਾਰਨ ਵੈ ਨਿਰਭਵਾ।
ਇਹ ਦੱਸੋ ਵੀ ਫਿਰ ਇੱਥੇ ਮੋਦੀ ਦਾ ਕੰਮ ਕਿਵੇਂ ਚੱਲੇਗਾ, ਮੋਦੀਖਾਨੇ ਦਾ? ਇੱਥੇ ਮੋਦੀਖਾਨੇ ਦੀ ਬੜੀ ਵੱਡੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਦੀ ਹੈ, ਜੇ ਤੁਸੀਂ ਇਹਨਾਂ ਨੂੰ ਨਾਲ ਲੈ ਗਏ ਉੱਥੇ ਤੇ ਪਿੱਛੇ ਇੱਥੇ ਅੱਗੇ ਕਈ ਦਿਨ ਬੀਤ ਗਏ ਨੇ ਅਤੇ ਉੱਥੇ ਲੈ ਗਏ ਉੱਥੇ ਫਿਰ ਕਈ ਦਿਨ ਲੰਘ ਜਾਣੇ ਨੇ, ਅਤੇ ਇੱਦਾਂ ਦੱਸੋ ਵੀ ਇੱਥੇ ਮੋਦੀਖਾਨੇ ਦਾ ਕੰਮ ਕਿਵੇਂ ਚੱਲੇਗਾ।
ਲੈਣਾ ਦੇਣਾ ਕਾਰਜ ਭਾਰੀ।
ਕਿਉਂਕਿ ਮੋਦੀਖਾਨੇ 'ਚ ਲੈਣ ਦੇਣ ਦਾ ਜਿਹੜਾ ਕੰਮ ਹੈ ਉਹ ਬੜਾ ਵੱਡਾ ਕੰਮ ਹੈ, ਬੜੀ ਵੱਡੀ ਜ਼ਿੰਮੇਵਾਰੀ ਹੈ।
ਬਿਨ ਇਨ ਤੇ ਨੈ ਜਾਤ ਸੰਭਾਰੀ।
ਬਿਨਾਂ ਗੁਰੂ ਨਾਨਕ ਸਾਹਿਬ ਤੋਂ ਮੋਦੀਖਾਨੇ ਦਾ ਕੰਮ ਨਹੀਂ ਜੇ ਕਿਸੇ ਕੋਲੋਂ ਸੰਭਾਲਿਆ ਜਾਂਦਾ, ਜਿਹੜੇ ਹਿਸਾਬ ਨਾਲ ਇਹਨਾਂ ਦਾ ਮੋਦੀਖਾਨਾ ਚੱਲਦਾ, ਜੇ ਤਾਂ ਬਾਣੀਆਂ ਦਾ ਕੋਈ ਮੋਦੀਖਾਨਾ ਚੱਲਦਾ ਹੋਵੇ ਉੱਥੇ ਤਾਂ ਹਿਸਾਬ ਕਿਤਾਬ ਹੋ ਜਾਂਦਾ ਹੈ, ਪਰ ਇੱਥੇ ਤਾਂ ਬੁੱਕਾਂ ਭਰ ਕੇ ਤੇਰਾ ਤੇਰਾ ਕਹਿ ਕੇ ਦਿੱਤਾ ਜਾਂਦਾ, ਉੱਥੇ ਹਿਸਾਬ ਕਿਤਾਬ ਇਹਨਾਂ ਤੋਂ ਬਿਨਾਂ ਨਹੀਂ ਕਿਸੇ ਕੋਲੋਂ ਹੋਣਾ, ਇਹੀ ਕਰਨ ਤੇ ਕਰਨ। ਇਸ ਕਰਕੇ ਹੁਣ ਜੇ ਤੁਸੀਂ ਇਹਨਾਂ ਨੂੰ ਲੈ ਗਏ ਤੇ ਉਹ ਮੋਦੀਖਾਨੇ ਦਾ ਕੰਮ ਕਿਵੇਂ ਚੱਲੇਗਾ।
ਸੋਦਾ ਆਪਨ ਵਿਖੇ ਵਿਸ਼ੇਖਾ।
ਮਹਾਰਾਜ ਜੀ ਦੇ ਮੋਦੀਖਾਨੇ 'ਚ ਬਹੁਤ ਵੱਡਾ ਸੋਦਾ ਭਾਰੀ ਪਿਆ ਹੋਇਆ।
ਕਰੇ ਨਵਾਬ ਸੰਗ ਕੋ ਲੇਖਾ।
ਇਹ ਚਲੇ ਗਏ ਤੇ ਮੁੜ ਕੇ ਜੇ ਪਿੱਛੋਂ ਨਵਾਬ ਨੇ ਲੇਖਾ ਜੋਖਾ ਮੰਗ ਲਿਆ ਵੀ ਹਿਸਾਬ ਦਿਓ, ਤੇ ਹਿਸਾਬ ਕੌਣ ਦਏਗਾ? ਇਹ ਤਾਂ ਜਾ ਕੇ ਹਿਸਾਬ ਦੇ ਆਉਂਦੇ ਨੇ ਤੇ ਇਹਨਾਂ ਦਾ ਹੀ ਵਾਧਾ ਨਿਕਲਦਾ ਹੈ, ਅਸੀਂ ਜਾ ਕੇ ਹਿਸਾਬ ਕਿਵੇਂ ਦੇਵਾਂਗੇ ਉੱਥੇ ਜੇ ਨਵਾਬ ਨੇ ਪਿੱਛੋਂ ਲੇਖਾ ਮੰਗ ਲਿਆ।
ਕਮਲ ਨੈਣ ਕੋ ਰੁੱਖ ਪੁੰਨ ਨਾਹੀ।
ਤੇ ਨਾਲੇ ਗੁਰੂ ਨਾਨਕ ਸਾਹਿਬ ਦਾ ਵੀ ਮਨ ਕੋਈ ਨਹੀਂ ਜਾਣ ਨੂੰ। ਭਾਈਆ ਜੈ ਰਾਮ ਜੀ ਕਹਿੰਦੇ ਕਮਲ ਨੈਣ ਸਤਿਗੁਰਾਂ ਦਾ ਵੀ ਮਨ ਕੋਈ ਨਹੀਂ ਜਾਣ ਨੂੰ।
ਗਵਨ ਬਣੇ ਕਿਉਂ ਤਵ ਘਰ ਮਾਈ।
ਤੇ ਕਿਵੇਂ ਤੁਹਾਡੇ ਘਰ ਜਾਣਾ ਬਣਦਾ ਜੇ ਉਹਨਾਂ ਦਾ ਮਨ ਹੀ ਨਹੀਂ ਮੰਨਦਾ ਉੱਥੇ ਜਾਣ ਨੂੰ? ਤੇ ਪਿਤਾ ਜੀ ਦੱਸੋ ਵੀ ਕਿਵੇਂ ਜਾਣਗੇ ਤੁਹਾਡੇ ਨਾਲ?
ਸੁਣ ਜੈ ਰਾਮ ਕੀ ਗਿਰਾ ਅਹਿਤ।
ਜਦੋਂ ਭਾਈਆ ਜੈ ਰਾਮ ਜੀ ਇਹ ਬੋਲ ਬੋਲੇ, ਪਿਤਾ ਮਹਿਤਾ ਕਾਲੂ ਜੀ ਨੇ ਸੁਣੇ।
ਉਨ ਕਾਲੂ ਬੋਲੇ ਹੋ ਕੁਲ ਕੇ ਤੂੰ।
ਸੁਣ ਕੇ ਪਿਤਾ ਜੀ ਉਸ ਵੇਲੇ ਬੋਲੇ, ਭਾਈਏ ਜੈ ਰਾਮ ਨੂੰ ਕਹਿਣ ਲੱਗੇ,
ਸੁਣੋ ਆਤਮ ਜੀ ਮਾਤ ਤੁਮਾਰੀ।
ਕਹਿਣ ਲੱਗੇ, ਹੇ ਪੁੱਤਰ ਜੀ ਸੁਣੋ, ਤੁਹਾਡੀ ਮਾਂ ਵੀ ਤਾਂ ਘਰ ਬੈਠੀ ਉਡੀਕਦੀ, ਉਹਦੇ ਮਨ ਵਿੱਚ ਵੀ ਤਾਂ ਚਾਓ ਹੈ ਪੁੱਤਰ ਦੀ ਬਰਾਤ ਮੁੜਦੀ ਵੇਖਣ ਦਾ। ਉਹਦੇ ਮਨ 'ਚ ਚਾਓ ਹੈ ਵੀ ਮੈਂ ਆਪਣੇ ਪੁੱਤਰ ਨੂੰ ਬਹੁ ਰਾਣੀ ਸਮੇਤ ਵੇਖਾਂ, ਉਹਦੀ ਜਿਹੜੀ ਮਨ ਦੀ ਤਮੰਨਾ ਹੈ।
ਹੋਏ ਹਰਕ ਸਹਿ ਬਦੂ ਨਿਹਾਰੀ।
ਉਹ ਤਾਂ ਹੀ ਪੂਰੀ ਹੋਵੇਗੀ ਜੇ ਉਹ ਨਾਨਕ ਨੂੰ ਆਪਣੀ ਨੂੰਹ ਰਾਣੀ ਦੇ ਸਮੇਤ ਵੇਖੇਗੀ।
ਤਲਵੰਡੀ ਚਲੀਏ ਇੱਕ ਬੇਰਾ।
ਇੱਕ ਵਾਰੀ ਤਲਵੰਡੀ ਜ਼ਰੂਰ ਜਾਣਾ ਚਾਹੀਦਾ।
ਉਨ ਮਨ ਮੈਂ ਤੈ ਕਰੋ ਬਸੇਰਾ।
ਫਿਰ ਤੁਹਾਡੇ ਮਨ 'ਚ ਜਿੱਥੇ ਰਹਿਣ ਨੂੰ ਤੇ ਜਿੱਤ ਚਿੱਤ ਕਰੇ ਉੱਥੇ ਆ ਕੇ ਬਸੇਰਾ ਕਰ ਲਿਆ ਜੇ।
ਪ੍ਰੇਮੀ ਪਰਮ ਬੁਲਾਰ ਬਹੋਰੀ, ਕਰ ਬੰਦਗੀ ਦੁਆ ਕਰ ਜੋਰੀ।
ਕਿਉਂਕਿ ਉਧਰ ਰਾਏ ਬੁਲਾਰ ਵੀ ਬੜਾ ਪ੍ਰੇਮੀ ਹੈ, ਉਹਨੇ ਵੀ ਹੱਥ ਜੋੜ ਕੇ ਬੰਦਗੀਆਂ ਕੀਤੀਆਂ ਨੇ, ਮਿੰਨਤਾਂ ਉਹਨੇ ਵੀ ਕੀਤੀਆਂ ਵੀ ਇੱਕ ਵਾਰੀ ਮਹਾਰਾਜ ਜੀ ਨੂੰ ਜ਼ਰੂਰ ਲਿਆਈ। ਮੈਂ ਰਾਏ ਬੁਲਾਰ ਨੂੰ ਕੀ ਜਵਾਬ ਦਿਆਂਗਾ ਜਾ ਕੇ, ਉਹਨੂੰ ਕੀ ਕਹਾਂਗਾ?
ਮਮ ਸਨੇ ਜੇ ਗੁਣੋ ਨਾ ਉਰ ਮੈਂ।
ਪਿਤਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਵੱਲ ਹੀ ਵੇਖ ਕੇ ਕਹਿਣ ਲੱਗੇ, ਹੇ ਪੁੱਤਰ ਨਾਨਕ, ਜੇ ਤੈਨੂੰ ਮੇਰਾ ਪਿਆਰ ਨਹੀਂ ਆਉਂਦਾ ਮਨ 'ਚ, ਤੇ ਰਾਏ ਬੁਲਾਰ ਦਾ ਹੀ ਪਿਆਰ ਵੇਖ ਕੇ ਤੁਰ ਚੱਲ। ਜੇ ਤੈਨੂੰ ਮਾਂ ਦਾ ਪਿਆਰ ਵੀ ਚੇਤੇ ਨਹੀਂ ਆਉਂਦਾ, ਤੇ ਰਾਏ ਬੁਲਾਰ ਦੀ ਪ੍ਰੀਤ ਵੇਖ ਲੈ, ਉਹ ਤਾਂ ਤੇਰੇ ਨਾਲ ਸੱਚੀ ਪ੍ਰੀਤ ਕਰਦਾ, ਉਹਦੀ ਪ੍ਰੀਤ ਵੇਖ ਕੇ ਇੱਕ ਵਾਰੀ ਤੂੰ ਤਲਵੰਡੀ ਚੱਲ।
ਤਹ ਦਿਸ਼ ਦੇਖ ਚਲੋ ਨਿਜਪੁਰ ਮੈਂ।
ਤੇ ਰਾਏ ਬੁਲਾਰ ਦਾ ਹੀ ਮਨ ਵੇਖ ਲੈ, ਉਹਦੀ ਪ੍ਰੀਤ ਵੇਖ ਕੇ ਇੱਕ ਵਾਰੀ ਰਾਏ ਭੋਇਣ ਦੀ ਤਲਵੰਡੀ ਚੱਲੋ, ਉੱਥੇ ਜਾ ਕੇ ਕੁਝ ਸਮਾਂ ਰਹਿ ਕੇ ਮੁੜ ਕੇ ਫੇਰ ਇੱਥੇ ਆ ਜਾ ਜੇ। ਇੱਦਾਂ ਵਿਚਾਰਾਂ ਹੋ ਰਹੀਆਂ ਨੇ ਦੋਵਾਂ ਪਾਸਿਓਂ, ਇਸੇ ਤਰ੍ਹਾਂ ਦੀ ਵਿਚਾਰ ਹੋ ਰਹੀ ਹੈ। ਇੰਨੇ ਨੂੰ ਭਾਈ ਬਾਲਾ ਜੀ ਨੂੰ ਕਹਿੰਦੇ ਵੀ ਬਾਲੇ ਨੂੰ ਕਹੋ ਇਹ ਸੰਭਾਲ ਲਵੇ, ਤੇ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੋਦੀਖਾਨੇ ਦਾ ਕੰਮ ਮੇਰੇ ਕੋਲੋਂ ਨਹੀਂ ਸੰਭਾਲ ਹੁੰਦਾ। ਹਾਂ ਤੁਸੀਂ ਬੈਠੇ ਹੁੰਦੇ ਹੋ, ਕਹਿੰਦੇ ਹੋ ਆਹ ਕੰਮ ਕਰੀ ਜਾ, ਤੇ ਮੈਂ ਕਰੀ ਜਾਂਦਾ। ਮਹਾਰਾਜ ਤੁਹਾਡੇ ਬਿਨਾਂ ਮੈਂ ਕੀ ਕਰਾਂਗਾ? ਇਹ ਵਿਵਾਦ ਹੋ ਹੀ ਰਿਹਾ ਸੀ ਕਿ ਇੰਨੇ ਨੂੰ ਬਾਬਾ ਮੂਲ ਚੰਦ ਜੀ ਵੀ ਆਪ ਪਹੁੰਚੇ ਮਾਤਾ ਸੁਲੱਖਣੀ ਨੂੰ ਲੈਣ ਵਾਸਤੇ। ਤੋ ਉਸ ਵੇਲੇ ਬਾਬਾ ਪਰਮਾਨੰਦ ਜੀ ਨੇ ਜਿਵੇਂ ਵਿੱਚ ਬੈਠ ਕਰਕੇ ਆਪ ਸਲਾਹ ਦਿੱਤੀ ਹੈ ਵੀ ਕੀ ਕਰਨਾ ਚਾਹੀਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ संतह कै सदा संग
निधारा आधार
ठाकुर हां दासर
मैं निर्गुण गुण नहीं कोए
नानक दीजै नाम दान
राखो ही है परोए
आए प्रभ शरणागति
कृपा निध दयाल
एक अखर हर मन बस्त
नानक उतनिया
वाहे गुरु नाम जहाज है
चढ़े सोतरे पार
जो शरदा कर सेव दे
पारे उतार निहार
वाहे गुरु नाम जहाज है
चढ़े सोतरे पार
जो शरदा कर सेव दे
पारे उतार निहार
वाहे गुरु जी का खालसा वाहे गुरु जी की फतेह।